रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
ब्रैम्पटन में ब्रैमली और कंट्रीसाइड के इंटरसेक्शन पर BNC मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है BNC मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। BNC फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। BNC मेडिकल सेंटर 289-569-0124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਲੌਂਗ ਵੀਕਐਂਡ ਹੈ, ਲੇਬਰ ਡੇ ਹੈ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹਲਕਾ ਫੁਲਕਾ ਪ੍ਰੋਗਰਾਮ ਕਰੀਏ। ਅੱਜ ਅਸੀਂ ਕੋਈ ਵੀ ਮੈਡੀਕਲ ਵਿਸ਼ੇ ਦੇ ਉੱਤੇ ਗੱਲ ਨਹੀਂ ਕਰਾਂਗੇ, ਕਿਉਂਕਿ ਸਾਡੇ ਨਾਲ ਡਾਕਟਰ ਸਾਹਿਬ ਨਹੀਂ ਹੈਗੇ। ਪਰ ਤੁਸੀਂ ਕੋਈ ਵੀ ਸਵਾਲ ਸਾਨੂੰ ਕਾਉਂਸਲਿੰਗ ਦੇ ਬਾਰੇ ਜਾਂ ਐਨਕਾਂ ਦੀ ਦੁਕਾਨ ਦੇ ਬਾਰੇ ਪੁੱਛ ਸਕਦੇ ਹੋ, ਕੋਈ ਰੂਹਾਨੀਅਤ ਦੇ ਬਾਰੇ ਸਵਾਲ ਪੁੱਛ ਸਕਦੇ ਹੋ, ਸਵਾਲ ਸਿਰਫ ਰੂਹਾਨੀਅਤ ਦਾ ਹੀ ਹੋਣਾ ਚਾਹੀਦਾ ਹੈ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਪੇਸ਼ ਕਰਦੇ ਹਾਂ, ਅਤੇ ਇਹਦੇ ਵਿੱਚ ਜਿਹੜਾ ਪੇਸ਼ ਕਰਨ ਦਾ ਜਿਹੜਾ ਸਾਰਾ ਫਾਈਨਾਂਸ ਹੈ ਉਹ BNC ਮੈਡੀਕਲ ਸੈਂਟਰ ਦੇ ਵੱਲੋਂ ਦਿੱਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ, ਜਿੱਥੇ 2 ਰੋਡਸ ਮਿਲਦੀਆਂ ਨੇ, ਇੱਕ ਨੂੰ ਕਹਿੰਦੇ ਆਪਾਂ ਬ੍ਰੈਮਲੀ ਰੋਡ ਅਤੇ ਦੂਜੀ ਨੂੰ ਕਹਿੰਦੇ ਹਾਂ ਕੰਟਰੀ ਸਾਈਡ ਰੋਡ। ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਹੈ, ਜਿੱਥੇ ਉਹ ਮਿਲਦੀਆਂ ਨੇ, ਉੱਥੇ ਗੈਸ ਸਟੇਸ਼ਨ ਵੀ ਹੈ। ਦੂਜੀ ਨਿਸ਼ਾਨੀ ਹੈ ਵੀ ਉੱਥੇ ਗੈਸ ਸਟੇਸ਼ਨ ਹੈ। ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅੰਡਰ ਦਾ ਸੇਮ ਰੂਫ ਅਸੀਂ ਬਹੁਤ ਸਾਰੀਆਂ ਮੈਡੀਕਲ ਨਾਲ ਸੰਬੰਧਿਤ ਜਿਹੜੀਆਂ ਸਰਵਿਸਿਜ ਦਿੰਦੇ ਹਾਂ। ਮਸਲਨ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਸੰਬੰਧਿਤ ਹਰ ਪ੍ਰਕਾਰ ਦੀਆਂ ਸਹੂਲਤਾਂ ਨੇ, ਉੱਥੇ ਸਰਵਿਸਿਜ ਦਿੱਤੀਆਂ ਜਾਂਦੀਆਂ ਨੇ। ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ। ਇਹ ਜਿਹੜੀਆਂ ਸਾਡੀ ਅਰਜੈਂਟ ਕੇਅਰ 365 ਦੇ 365 ਦਿਨ ਖੁੱਲ੍ਹਦੀ ਹੈ। ਅੱਜ ਦੇਖੋ ਲੌਂਗ ਵੀਕਐਂਡ ਹੈ, 98-99% ਜਿੰਨੀਆਂ ਵੀ ਵਾਕ ਇਨ ਕਲੀਨਿਕ ਨੇ ਜਾਂ ਫੈਮਿਲੀ ਪ੍ਰੈਕਟਿਸ ਜਿੱਥੇ ਹੋ ਰਹੀ ਹੈ ਉਹ ਬੰਦ ਨੇ, ਪਰ ਸਾਡੀ ਇਹ ਜਿਹੜੀ ਮੈਡੀਕਲ ਦੀ ਜਿਹੜੀ ਅਰਜੈਂਟ ਕੇਅਰ ਸੀਗੀ ਉਹ ਅੱਜ ਖੁੱਲ੍ਹੀ ਸੀਗੀ। ਹੁਣ ਤਾਂ ਮੇਰੇ ਖਿਆਲ ਬੰਦ ਹੋ ਗਈ, 2 ਵਜੇ ਤੱਕ ਸੀ, 11 to 2। ਪਰ ਇਹ ਬਹੁਤ ਵੱਡਾ ਫਾਇਦਾ ਹੁੰਦਾ, ਕਿਉਂਕਿ ਜਦੋਂ ਲੌਂਗ ਵੀਕਐਂਡ ਹੁੰਦਾ ਉਦੋਂ ਸਿਵਿਕ ਹੋਸਪਿਟਲ ਦੇ ਵਿੱਚ, ਜਿਹੜੀ ਬਰੈਂਪਟਨ ਦੇ ਵਿੱਚ ਸਾਡਾ ਹਸਪਤਾਲ ਹੈ, ਉੱਥੇ ਜਿਹੜੀ ਵੇਟਿੰਗ ਪੀਰੀਅਡ ਹੈ, ਵੇਟਿੰਗ ਟਾਈਮ ਹੈ, ਉਹ 7 ਤੋਂ ਵੱਧ ਕੇ 9-10 ਘੰਟੇ ਵੀ ਹੋ ਜਾਂਦਾ, ਕਿਉਂਕਿ ਹਰ ਬੰਦੇ ਨੂੰ ਆਪਣੀ ਪ੍ਰੋਬਲਮ ਬਹੁਤ ਵੱਡੀ ਲੱਗਦੀ ਹੈ। ਚਾਹੇ ਥੋੜ੍ਹਾ ਜਿਹਾ ਸਿਰ ਦੁਖਦਾ ਹੋਵੇ ਜਾਂ ਛੋਟਾ ਮੋਟਾ ਖੂਨ ਨਿਕਲਿਆ ਹੋਵੇ ਜਾਂ ਫ੍ਰੈਕਚਰ ਹੋਵੇ, ਅਸੀਂ ਫਟਾਫਟ ਹਸਪਤਾਲ ਜਾਂਦੇ ਹਾਂ, ਕਿਉਂਕਿ ਸਾਡੇ ਕੋਲ ਡਾਕਟਰ ਨਹੀਂ ਹੁੰਦੇ, ਨਾ ਸਾਡੇ ਕੋਲ ਫੈਮਿਲੀ ਡਾਕਟਰ ਅਵੇਲੇਬਲ ਹੁੰਦੇ ਨੇ। ਸੋ ਇਸ ਕਰਕੇ ਜਦੋਂ ਅਸੀਂ ਹੋਸਪਿਟਲ 'ਤੇ ਜਾਂਦੇ ਹਾਂ ਤਾਂ ਰਸ਼ ਜ਼ਿਆਦਾ ਪੈ ਜਾਂਦਾ ਅਤੇ ਵੇਟਿੰਗ ਪੀਰੀਅਡ ਵੱਧ ਜਾਂਦੀ ਹੈ। ਦੂਸਰੇ ਪਾਸੇ ਜਿਹੜੀ ਸਾਡੀ ਅਰਜੈਂਟ ਕੇਅਰ ਹੈ, ਉੱਥੇ ਆਫਕੋਰਸ ਵੇਟਿੰਗ ਪੀਰੀਅਡ ਤਾਂ ਉੱਥੇ ਹੀ ਵੱਧਦੀ ਹੈ, ਕਿਉਂਕਿ ਅੱਜ ਸਪੈਸ਼ਲ ਹੋਸਪਿਟਲ ਦੀ ਥਾਂ 'ਤੇ ਸਾਡੇ ਕੋਲ ਪੇਸ਼ੈਂਟ ਆ ਜਾਂਦੇ ਨੇ, ਪਰ ਤੁਹਾਡਾ ਇੰਨਾ ਵੀ 7-8 ਘੰਟੇ ਨਹੀਂ, 1-2 ਘੰਟੇ ਦੀ ਵੇਟਿੰਗ ਦੇ ਵਿੱਚ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਐਂਡ ਮੋਰ ਓਵਰ ਸਾਡੀ ਜਿਹੜੀ ਇਹ ਹੁਣ ਅਰਜੈਂਟ ਕੇਅਰ ਹੈ, ਇਹਦੇ ਵਿੱਚ ਹਰ ਸ਼ਿਫਟ ਦੇ ਵਿੱਚ 2 ਡਾਕਟਰ ਹੁੰਦੇ ਨੇ, ਜਿਹਦੇ ਨਾਲ ਵੇਟਿੰਗ ਪੀਰੀਅਡ ਤੁਹਾਡਾ ਹੋਰ ਵੀ ਘੱਟ ਗਿਆ। ਇਸ ਤੋਂ ਇਲਾਵਾ ਸਾਡੀ ਜਿਹੜੀ ਬਲੱਡ ਲੈਬ ਹੈ, ਆਫਕੋਰਸ ਬਲੱਡ ਲੈਬ 7 ਦਿਨ ਖੁੱਲ੍ਹਦੀ ਹੈ ਪਰ 365 ਦਿਨ ਨਹੀਂ। ਉਹਦਾ ਫਰਕ ਇਹ ਹੈ ਵੀ ਅੱਜ ਲੌਂਗ ਵੀਕਐਂਡ ਨੂੰ ਬਲੱਡ ਲੈਬ ਸਾਡੀ ਜਿਹੜੀ ਹੈ ਉਹ ਬੰਦ ਹੁੰਦੀ ਹੈ। ਫਿਰ ਸਾਡੇ ਕੋਲ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਦਾ ਕਾਉਂਸਲਿੰਗ ਸਰਵਿਸਿਜ਼। ਕਾਉਂਸਲਿੰਗ ਸਰਵਿਸਿਜ਼ ਕੀ ਹੈ ਕਿ ਦੇਖੋ, ਜਿਵੇਂ ਕਿ ਬਾਬਾ ਫਰੀਦ ਨੇ ਕਿਹਾ ਸੀ ਨਾ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। ਕਿ ਅੱਜ ਖਾਸ ਕਰਕੇ ਅੱਜ ਦੀ ਸਦੀ ਦੇ ਵਿੱਚ ਕੋਈ ਵੀ ਘਰ, ਮੇਰੇ ਖਿਆਲ 'ਚ ਕੋਈ ਐਕਸੈਪਸ਼ਨ ਤਾਂ, ਐਕਸੈਪਸ਼ਨਸ ਆਰ ਆਲਵੇਜ਼ ਦੇਅਰ, ਪਰ ਕੋਈ ਵੀ ਘਰ ਅਜਿਹਾ ਨਹੀਂ ਜਿਹਨੂੰ ਟੈਨਸ਼ਨ ਨਹੀਂ ਰਹਿੰਦੀ, ਜਿਹਨੂੰ ਆਪਾਂ ਟੈਨਸ਼ਨ ਦਾ ਦੇਸੀ ਸ਼ਬਦ ਹੈ, ਜਿਹਨੂੰ ਸਟ੍ਰੈਸ ਨਹੀਂ ਰਹਿੰਦਾ, ਐਂਗਜ਼ਾਇਟੀ ਨਹੀਂ ਰਹਿੰਦੀ, ਡਿਪਰੈਸ਼ਨ ਕਈ ਬੰਦੇ ਰਹਿੰਦੇ ਨੇ, ਕਈ ਤਰ੍ਹਾਂ ਦੇ ਸਾਡੇ ਪੈਨਿਕ ਅਟੈਕ ਵੀ ਹੋਣ ਲੱਗ ਜਾਂਦੇ ਨੇ, ਕਈ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਿਆਣਿਆਂ ਨੂੰ, ਭੈਣ ਭਰਾਵਾਂ ਨੂੰ, ਕਈ ਵਾਰੀ ਸਾਡੇ ਮਾੜੇ ਮਾੜੇ ਖਿਆਲ ਆਉਂਦੇ ਨੇ ਵੀ ਸਾਡਾ ਦੁਨੀਆਂ 'ਚ ਰਹਿਣ ਦਾ ਕੀ ਫਾਇਦਾ, ਸਾਡੀ ਤਾਂ ਨਾ ਮਾਂ ਬਾਪ ਗੱਲ ਕੋਈ ਸੁਣਦਾ, ਨਾ ਸਾਡੇ ਕੋਈ ਸਕੂਲ, ਸਾਡੇ ਬੱਚੇ ਜਿਹੜੇ ਸਾਡੇ ਫਰੈਂਡਸ ਨੇ, ਕਲਾਸਮੇਟ ਨੇ, ਉਹ ਫਨ ਉਡਾਉਂਦੇ ਨੇ, ਇੰਪਲਾਇਰ ਸਾਨੂੰ ਦੁਖੀ ਕਰਦਾ, ਆਦਮੀ ਜਨਾਨੀ ਬਾਰੇ ਸੋਚਦਾ, ਜਨਾਨੀ ਆਦਮੀ ਬਾਰੇ ਸੋਚਦੀ ਹੈ ਵੀ ਟੁੱਟ ਟੁੱਟ ਕੇ ਮਰੀ ਜਾਂਦੀ ਆ, ਘਰੇ ਆ ਕੇ ਫਿਰ ਲੜਾਈ ਝਗੜਾ ਰਹਿੰਦਾ, ਜਾਂ ਮਾਂ ਬਾਪ ਸ਼ਰਾਬ ਪੀਂਦੇ ਨੇ, ਉੱਥੇ ਮਾਂ ਬਾਪ ਦੀ ਲੜਾਈ ਰਹਿੰਦੀ ਆ, ਬੱਚਿਆਂ 'ਤੇ ਅਸਰ ਹੋ ਜਾਂਦਾ। ਇਹ ਜਿਹੜੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ, ਈਵਨ ਵੈਨ ਵੀ ਗੋ ਇਨ ਦਾ ਕੋਰਟ, ਸਮਟਾਈਮ ਵੀ ਹੈਵ ਏ ਪ੍ਰੋਬਲਮ ਲਾਈਕ ਅਸਾਲਟ ਵਿਦ ਵੈਪਨ ਔਰ ਅਸਾਲਟ ਵਿਦਆਊਟ ਵੈਪਨ, ਜਦੋਂ ਸਾਡੀ ਕੋਈ ਲੜਾਈ ਝਗੜੇ ਹੁੰਦੇ ਨੇ, ਫਿਰ ਜਿਹੜੇ ਕੇਸ ਨੇ ਕੋਰਟਾਂ 'ਚ ਲੈ ਜਾਂਦੇ ਨੇ, ਉੱਥੇ ਵੀ ਜਦ ਸਾਨੂੰ ਕਹਿੰਦੇ ਨੇ ਵੀ ਤੁਸੀਂ ਕਾਉਂਸਲਿੰਗ ਦੀ ਸਰਵਿਸ ਲਓ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਡਿਪਰੈਸ਼ਨ ਆ ਗਿਆ, ਕੋਈ ਐਂਗਜ਼ਾਇਟੀ ਆ ਗਈ, ਜਿਹਦੇ ਕਰਕੇ ਤੁਸੀਂ ਆਪਣਾ ਬਿਹੇਵੀਅਰ ਚੇਂਜ ਕਰ ਲਿਆ। ਸੋ ਅਜਿਹੀਆਂ ਜਿਹੜੀਆਂ ਪ੍ਰੋਬਲਮਸ ਨੇ, ਜਦੋਂ ਅਸੀਂ ਡਾਕਟਰ ਕੋਲ ਜਾ ਕੇ ਦਵਾਈਆਂ ਲੈਂਦੇ ਹਾਂ ਅਤੇ ਦਵਾਈਆਂ ਦੇ ਫਿਰ ਸਾਈਡ ਇਫੈਕਟ ਹੋ ਜਾਂਦੇ ਨੇ, ਪਰ ਜਿਹੜੀ ਪ੍ਰਾਇਮਰੀ ਸਟੇਜ ਆ, ਜਿਹੜੀ ਮੁੱਢਲੀ ਸਟੇਜ ਆ, ਉਹ ਹੈਗੀ ਕਾਉਂਸਲਿੰਗ ਦੀ। ਈਵਨ ਕੋਰਟਸ ਵੀ ਕਹਿੰਦੀਆਂ, ਜਦੋਂ ਕਿਸੇ ਦਾ ਡਾਈਵੋਰਸ ਹੋ ਜੇ ਤਾਂ ਅਖੀਰ ਦੇ ਵਿੱਚ ਜੱਜ ਸਾਹਿਬ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਹਫ਼ਤੇ ਦੀ 10 ਦਿਨ ਦੀ ਕਾਉਂਸਲਿੰਗ ਲਓ, ਜੇ ਤੁਹਾਡੀ ਫਿਰ ਵੀ ਪ੍ਰੋਬਲਮ ਨਹੀਂ ਸੋਲਵ ਹੁੰਦੀ, ਫਿਰ ਆਪਾਂ ਡਾਈਵੋਰਸ ਦੇ ਬਾਰੇ ਗੱਲ ਕਰਾਂਗੇ। ਸੋ ਅਜਿਹੀਆਂ ਜਿਹੜੀਆਂ ਪ੍ਰੋਬਲਮ ਨੇ, ਚਾਹੇ ਉਹ ਡਿਪਰੈਸ਼ਨ ਦੀ ਹੈ, ਚਾਹੇ ਐਂਗਜ਼ਾਇਟੀ ਦੀ ਹੈ, ਚਾਹੇ ਸੁਈਸਾਈਡਲ ਆਈਡੀਆ ਆਉਂਦੇ ਨੇ, ਚਾਹੇ ਪੈਨਿਕ ਅਟੈਕ ਹੁੰਦੇ ਨੇ, ਜਾਂ ਬੱਚਾ ਗੁੰਮਸੁੰਮ ਰਹਿੰਦਾ, ਜਾਂ ਬਹੁਤ ਲੜਨ ਨੂੰ ਪੈਂਦਾ, ਕਿਸੇ ਚੀਜ਼ 'ਚ ਦਿਲ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਸਕੂਲ 'ਚ ਜਾਣ ਨੂੰ ਜੀ ਨਹੀਂ ਕਰਦਾ, ਰਿਸ਼ਤੇਦਾਰ ਫਰੈਂਡ ਜਦੋਂ ਘਰ ਆਉਂਦੇ ਨੇ ਉਹਨਾਂ ਨੂੰ ਫੇਸ ਕਰਨ ਨੂੰ ਜੀ ਨਹੀਂ ਕਰਦਾ, ਕਹਿੰਦੇ ਵੀ ਇਕੱਲੇ ਰਹੀਏ, ਗੁੰਮਸੁੰਮ ਰਹੀਏ, ਸਾਰੀ ਰਾਤ ਜਾਗਦੇ ਰਹਿੰਦੇ, ਨਵੇਂ ਨਵੇਂ ਖਿਆਲ ਆਉਂਦੇ ਨੇ, ਅਤੇ ਜਦੋਂ ਨੀਂਦ ਆਉਂਦੀ ਹੈ ਫਿਰ ਦੁਪਹਿਰ ਤੱਕ ਸੁੱਤੇ ਰਹਿਣੇ ਆ। ਸੋ ਅਜਿਹੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਾਉਂਸਲਿੰਗ ਦੇ ਅੰਡਰ ਆਉਂਦੀਆਂ ਨੇ। ਤੁਸੀਂ ਪ੍ਰੋਫੈਸ਼ਨਲ ਕਾਉਂਸਲਰ ਕੋਲ ਜਾ ਕੇ ਆਪਣੀ ਜਦੋਂ ਰਾਏ ਲੈਂਦੇ ਹੋ, ਜਿਸ ਤਰ੍ਹਾਂ ਕਿ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਨੇ, ਜਿਹੜੇ ਕਿ ਪੰਜਾਬੀ ਹਿੰਦੀ ਵੀ ਬੋਲਦੇ ਨੇ ਬੜੀ ਵਧੀਆ, ਸੋ ਉਹ ਜਿਹੜੇ ਡਾਕਟਰ ਫੈਨੀ ਦੀ ਕੀ ਖਾਸੀਅਤ ਹੈ, ਕਾਉਂਸਲਿੰਗ ਜਿਹੜੇ ਕਾਉਂਸਲਰ ਕਾਉਂਸਲਿੰਗ ਤਾਂ ਬਹੁਤ ਸਾਰੇ ਕਰਦੇ ਨੇ ਅੰਟੈਰੀਓ 'ਚ, ਪਰ ਡਾਕਟਰ ਫੈਨੀ ਸਿਰਫ ਅਤੇ ਸਿਰਫ ਅੰਟੈਰੀਓ ਦੇ ਵਿੱਚ ਇੱਕੋ ਇੱਕ ਕਾਉਂਸਲਿੰਗ ਦੀ ਸਰਵਿਸ ਦਿੰਦੇ ਨੇ, ਜਿਹੜੇ ਕਿ ਇੱਕ ਪਾਸੇ ਸ਼ੀ ਇਜ਼ ਫੁੱਲ ਫਲੈਜ ਡਾਕਟਰ ਆਫ ਮੈਡੀਸਨ ਅਤੇ ਨਾਲ ਨਾਲ ਸ਼ੀ ਇਜ਼ ਮਾਸਟਰ ਇਨ ਕਾਉਂਸਲਿੰਗ। ਸੋ ਸੋਨੇ ਅਤੇ ਸਾਗੇ ਦੀ ਗੱਲ ਹੈ, ਅਤੇ ਇਹ ਵੀ ਨਹੀਂ ਗੱਲ ਕਿ ਤੁਹਾਡੇ ਹਜ਼ਾਰਾਂ ਡਾਲਰ ਖਰਚ ਹੋਣਗੇ, ਆਪਣੇ ਬੱਚਿਆਂ ਲਈ, ਆਪਣੇ ਭੈਣ ਭਰਾਵਾਂ ਲਈ ਆਪਾਂ ਸਭ ਕੁਝ ਕਰਦੇ ਹਾਂ, ਪਰ ਹਜ਼ਾਰਾਂ ਹਜ਼ੂਰਾਂ ਵਾਲੀ ਗੱਲ ਕੋਈ ਨਹੀਂ। ਤਿੰਨ ਜਾਂ ਚਾਰ ਜਾਂ ਪੰਜ ਦੇ ਜਦੋਂ ਤੁਸੀਂ ਉਹਨਾਂ ਨਾਲ ਮੀਟਿੰਗਸ ਕਰਦੇ ਹੋ 1-on-1, ਕਾਫ਼ੀ ਜਿਹੜੀ ਪ੍ਰੋਬਲਮ ਹੈ ਤੁਹਾਡੀ ਸੋਲਵ ਹੋ ਜਾਂਦੀ ਹੈ। ਸੋ ਇਹਦਾ ਮਤਲਬ ਇਹ ਨਹੀਂ ਵੀ ਕੋਈ ਗਰੰਟੀ ਹੈ ਵੀ ਤਿੰਨਾਂ 'ਚ ਹੀ ਹੋਣੀਆਂ, ਚਾਰਾਂ 'ਚ, ਪਰ ਹਜ਼ਾਰਾਂ ਡਾਲਰ ਨਹੀਂ ਲੱਗਦੇ, 500-700 ਡਾਲਰਾਂ ਦੇ ਵਿੱਚ, ਇਹਦੇ ਵਿੱਚ ਤੁਹਾਡਾ 500-700 ਡਾਲਰ ਮੀਨਸ ਅਬਾਊਟ ਇੰਨੇ ਕੀ 500-600 ਡਾਲਰ, ਜੇ 700 ਡਾਲਰ ਲੱਗ ਗਿਆ ਤਾਂ ਤੁਹਾਡੀ ਕਾਫ਼ੀ ਜਿਹੜੀ ਸਮੱਸਿਆ ਹੈ ਉਹਦੇ ਵਿੱਚ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਮੈਂ ਤਾਂ ਨਹੀਂ ਕਹਿੰਦਾ 100% ਹੁੰਦੀ ਹੈ, ਕਈ ਵਾਰੀ ਹੋ ਵੀ ਜਾਂਦੀ ਹੈ, ਕਈ ਵਾਰੀ ਨਹੀਂ ਵੀ ਹੁੰਦੀ, ਗਰੰਟੀ ਤਾਂ ਕੋਈ ਚੀਜ਼ ਦੀ ਨਹੀਂ, ਪਰ ਹਾਂ ਚਾਂਸਿਸ ਆਰ ਵੈਰੀ ਬਰਾਈ। ਸੋ ਡਾਕਟਰ ਫੈਨੀ ਜਿਹੜੀ ਨੇ ਉਹ ਕਾਉਂਸਲਿੰਗ ਦੀਆਂ ਸਰਵਿਸ ਦਿੰਦੀਆਂ ਨੇ, ਕਿਸੇ ਵੀ ਡਾਕਟਰ ਤੋਂ ਰੈਫਰ ਲਿਆਉਣ ਦੀ ਲੋੜ ਨਹੀਂ, ਤੁਸੀਂ ਸਿੱਧਾ BNC ਮੈਡੀਕਲ ਸੈਂਟਰ 'ਚ ਆ ਕੇ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਅਤੇ ਪਹਿਲੀ ਮੇਰੇ ਖਿਆਲ ਜਿਹੜੀ ਕੰਸਲਟੇਸ਼ਨ ਫੀ ਹੁੰਦੀ ਹੈ 10-15-20 ਮਿੰਟ ਦੀ, ਮੈਨੂੰ ਪੂਰਾ ਨਹੀਂ ਪਤਾ, ਤੁਸੀਂ ਤੁਹਾਨੂੰ ਉਹੀ ਦੱਸਣਗੇ, ਉਹ ਫ੍ਰੀ ਵੀ ਹੁੰਦੀ ਹੈ, ਜੇ ਕਿਸੇ ਭੈਣ ਭਰਾ ਕੋਈ ਨੀਡੀ ਵੀ ਹੈ ਤਾਂ ਵੀ ਉਹ ਸਪੋਰਟ ਹੈਲਪ ਕਰ ਦਿੰਦੇ ਨੇ, ਕੋਈ ਐਡੀ ਖਾਸ ਗੱਲ ਨਹੀਂ ਹੈ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਦੀਆਂ ਸਰਵਿਸਿਜ਼ ਵੀ ਨੇ, ਜਿਹੜੀ ਸਾਡੀ IDA ਫਾਰਮੇਸੀ ਹੈ ਉਹਦੀ ਵੀ ਖਾਸੀਅਤ ਅਰਜੈਂਟ ਕੇਅਰ ਦੇ ਵਾਂਗੂ 365 ਦਿਨ ਖੁੱਲ੍ਹਦੀ ਹੈ। ਫਿਰ ਅੱਜ ਵੀ ਖੁੱਲ੍ਹੀ ਸੀ ਫਾਰਮੇਸੀ, ਪਰ ਨਾਲ ਨਾਲ ਸਾਡੀ ਫਾਰਮੇਸੀ ਦੀ ਇੱਕ ਖਾਸੀਅਤ ਇਹ ਹੈ ਵੀ ਤੁਸੀਂ ਕਿਸੇ ਵੀ ਫੈਮਿਲੀ ਡਾਕਟਰ ਕੋਲ ਅਰਜੈਂਟ ਕੇਅਰ 'ਚ ਜਾਂ ਵਾਕ ਇਨ ਕਲੀਨਿਕ ਦੇ ਜਿੱਥੋਂ ਤੁਸੀਂ ਜਾਂਦੇ ਹੋ, ਡਾਕਟਰ ਤੁਹਾਨੂੰ ਦਵਾਈ ਲਿਖ ਕੇ ਦਿੰਦਾ, ਉਹਨੂੰ ਆਪਾਂ ਪਰਚੀ ਕਹਿੰਦੇ ਹਾਂ ਪੰਜਾਬੀ 'ਚ, ਅੰਗਰੇਜ਼ੀ 'ਚ ਉਹਨੂੰ ਪ੍ਰਿਸਕ੍ਰਿਪਸ਼ਨ ਕਹਿੰਦੇ ਹਾਂ। ਜਦੋਂ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਹੈ, ਤੁਹਾਨੂੰ ਕਿਸੇ ਕਲੀਨਿਕ 'ਤੇ ਫਾਰਮੇਸੀ ਜਾਣ ਦੀ ਲੋੜ ਨਹੀਂ, ਘਰੇ ਬੈਠ ਕੇ ਤੁਸੀਂ ਸਾਡੀ ਫਾਰਮੇਸੀ 'ਤੇ ਫੋਨ ਕਰੋ, ਉਹ ਤੁਹਾਡੀ ਜਿਹੜੀ ਪਰਚੀ ਹੈ ਜਾਂ ਜਿਹਨੂੰ ਪ੍ਰਿਸਕ੍ਰਿਪਸ਼ਨ ਕਹਿੰਦੇ ਹਾਂ, ਉਹ ਘਰੋਂ ਪਿੱਕ ਕਰਕੇ ਦਵਾਈ ਤਿਆਰ ਕਰਕੇ ਸ਼ਾਮ ਨੂੰ ਤੁਹਾਡੇ ਘਰ ਡਿਲੀਵਰੀ ਕਰ ਦਿੰਦੇ ਨੇ। ਜਿਹੜੀ ਡਿਲੀਵਰੀ 'ਤੇ ਪਿਕਅਪ ਹੈ ਉਹ ਫ੍ਰੀ ਹੈ, ਬਾਕੀ ਸਾਰਾ ਸਿਸਟਮ ਉਹੀ ਹੈ। ਇਕੱਲੀ ਉਹ ਡਿਲੀਵਰੀ ਨਹੀਂ ਕਰਦੇ, ਸਗੋਂ ਤੁਹਾਨੂੰ ਪਿਆਰ ਨਾਲ ਆ ਕੇ ਸਮਝਾ ਕੇ ਵੀ ਜਾਂਦੇ ਨੇ ਵੀ ਭਾਈ ਸਾਹਿਬ ਆਹ ਜਿਹੜੀ ਗੋਲੀ ਹੈ, ਲਾਲ, ਚਿੱਟੀ, ਪੀਲੀ, ਜੋ ਵੀ ਕੁਛ ਹੈ, ਵੀ ਇਹ ਸਵੇਰੇ ਕਦੋਂ ਲੈਣੀ ਹੈ, ਰਾਤ ਨੂੰ ਕਦੋਂ ਲੈਣੀ ਹੈ, ਇਕੱਠੀਆਂ ਕਿਉਂ ਨਹੀਂ ਲੈਣੀਆਂ। ਜੇ ਤੁਹਾਡੇ ਕੋਈ ਵੀ ਸਵਾਲ ਨੇ, ਉਹ ਤੁਹਾਡੇ ਬੜੇ ਪਿਆਰ ਦੇ ਨਾਲ ਦੁਸ਼ਯੰਤ ਸ਼ਾਹ ਸਾਡੇ ਉੱਥੇ ਫਾਰਮਾਸਿਸਟ ਨੇ, ਤੁਸੀਂ ਗੱਲ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਜੋ ਮੈਂ ਔਨ ਦੀ ਏਅਰ ਕਹਿ ਰਿਹਾ ਉਹ ਬਿਲਕੁਲ, ਜੇ ਨਹੀਂ 100% ਤਾਂ 99% ਉਹ ਪੂਰਾ, ਉਹਨਾਂ ਦਾ ਸੁਭਾਅ ਵਧੀਆ ਮਿੱਠਾ, ਪੂਰੇ ਪਿਆਰ ਦੇ ਨਾਲ ਤੁਹਾਨੂੰ ਗੱਲਬਾਤ ਕਰਦੇ ਨੇ। ਮੇਰਾ ਆਪਣਾ 32 ਦੀ ਜ਼ਿੰਦਗੀ ਦਾ, ਇੱਥੇ 32 ਹੋ ਗਏ ਮੈਨੂੰ ਰਹਿੰਦੇ ਨੂੰ, ਇਹਦਾ ਤਜਰਬਾ ਕਿ ਜਦੋਂ ਵੀ ਅਸੀਂ ਕਦੇ ਫਾਰਮੇਸੀ 'ਤੇ ਜਾਂਦੇ ਹਾਂ, ਤੇ ਤੁਸੀਂ ਪਰਚੀ ਫੜਾਓ ਕੁੜੀ ਨੂੰ ਜਾਂ ਮੁੰਡੇ ਨੂੰ ਜਿਹੜਾ ਵੀ ਉਹ ਪਰਚੀ ਫੜ ਕੇ ਦਵਾਈ ਤਿਆਰ ਕਰਕੇ ਤੁਹਾਨੂੰ ਕਹਿੰਦੇ ਇੰਨੇ ਪੈਸੇ ਹੋ ਗਏ, ਪੈਸੇ ਲਏ, ਦਵਾਈ ਦਿੱਤੀ, ਗੱਲ ਖਤਮ ਹੈ ਨਾ। ਤੁਸੀਂ ਬਾਅਦ 'ਚ ਘਰ ਜਾ ਕੇ ਦੇਖਦੇ ਹੋ ਵੀ ਇਹਦਾ ਦੋ ਵਾਰੀ ਲੈਣੀ ਹੈ ਕਿ ਤਿੰਨ ਵਾਰੀ ਲੈਣੀ ਹੈ ਕਿ ਇੱਕ ਵਾਰੀ ਲੈਣੀ ਹੈ, ਕਦੋਂ ਲੈਣੀ ਹੈ ਕਦੋਂ ਨਹੀਂ ਲੈਣੀ, ਖਾਣੇ ਨਾਲ ਲੈਣੀ ਹੈ ਵਿਦਾਊਟ ਫੂਡ ਨਾਲ ਲੈਣੀ ਹੈ, ਕੋਈ ਚੀਜ਼ ਬੰਦਾ ਨਹੀਂ ਦੱਸਦਾ। ਅਤੇ ਆਪਾਂ ਨੂੰ ਕਈ ਵਾਰੀ ਅੰਗਰੇਜ਼ੀ ਨਹੀਂ ਬਜ਼ੁਰਗਾਂ ਨੂੰ ਪਤਾ ਹੁੰਦਾ, ਅਤੇ ਜੇ ਪਤਾ ਹੁੰਦਾ ਫਿਰ ਸਮਝ ਨਹੀਂ ਕਿਉਂਕਿ ਅਸੀਂ ਪ੍ਰੋਫੈਸ਼ਨ 'ਚ ਨਹੀਂ। ਪਰ ਇੱਥੇ ਸਾਡੇ ਜਿਹੜੇ ਦੁਸ਼ਾਂਤ ਜੀ ਨੇ ਫਾਰਮੇਸੀ ਦੇ ਵਿੱਚ, ਉਹ ਤੁਹਾਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਨੇ। ਹਾਂਜੀ, ਇਹਦੀ ਗੱਲ ਤੁਹਾਨੂੰ ਮੈਂ ਪ੍ਰੂਫ ਦੱਸ ਦਿੰਦਾ ਵੀ ਸਾਡੇ ਜਿੱਥੇ ਮੈਂ ਅੱਜ ਰੇਡੀਓ ਸਟੇਸ਼ਨ 'ਤੇ ਬੈਠਾ, ਇਹਨਾਂ ਦੇ ਕਰਤਾ ਧਰਤਾ ਅਰਫਾ ਮੁਜ਼ੱਫਰ ਨੇ, ਮੈਨੂੰ ਯਾਦ ਹੈ ਕਿ ਪਿਛਲੇ ਸਾਲ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਐਡ ਦਿੰਦੇ ਸੀਗੇ ਅਤੇ ਉਹਨਾਂ ਦੀ ਡਿਊਟੀ ਵੀ ਸੀ ਚੈੱਕ ਕਰ ਲੈਣਾ ਵੀ ਅਸੀਂ ਕਿੰਨਾ ਕੁ ਸੱਚ ਬੋਲਦੇ ਹਾਂ ਅਤੇ ਕਿੰਨਾ ਕੁ ਝੂਠ ਬੋਲਦੇ ਹਾਂ। ਅਤੇ ਉਹਨਾਂ ਨੇ ਹੋਸਪਿਟਲ ਦੇ ਵਿੱਚੋਂ, ਸਿਵਿਕ ਹੋਸਪਿਟਲ ਦੇ ਵਿੱਚ ਸਾਡੀ ਫਾਰਮੇਸੀ ਨੂੰ ਕੀਤੀ ਕਿ ਸਾਨੂੰ ਦਵਾਈ ਦੀ ਲੋੜ ਹੈ, ਅਤੇ ਉਹਨਾਂ ਨੇ ਔਨ ਦੀ ਏਅਰ, ਔਨ ਦੀ ਇਸੇ ਰੇਡੀਓ ਸਟੇਸ਼ਨ 'ਤੇ ਕਿਹਾ ਸੀਗਾ ਕਿ ਉਹਨਾਂ ਨੇ ਨਹੀਂ ਦੱਸਿਆ ਮੈਂ ਕੌਣ ਹਾਂ। ਇੱਕ ਘੰਟੇ ਦੇ ਵਿੱਚ ਉਹਨਾਂ ਦੇ ਘਰ ਦਵਾਈ ਪਹੁੰਚ ਗਈ ਸੀ। ਸੋ ਮੇਰਾ ਕਹਿਣ ਦਾ ਮਤਲਬ ਵੀ ਜੋ ਅਸੀਂ ਕਹਿੰਦੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਉੱਤੇ ਪੂਰਾ ਉਤਰੀਏ, ਕਿਉਂਕਿ ਜ਼ਿਆਦਾ ਝੂਠ ਫਿਰੇ ਮਾਰਨ ਨਾਲ, ਚਲਾਕੀ ਕਰਨ ਨਾਲ, ਮਿੱਠੀਆਂ ਗੱਲਾਂ ਮਾਰ ਕੇ ਉਹਦੇ 'ਤੇ ਖਰੇ ਨਾ ਉਤਰਨ ਦੇ ਨਾਲ ਕੋਈ ਬਾਹਲਾ ਜ਼ਿੰਦਗੀ ਦੇ ਵੀ ਤੁਸੀਂ ਅਚੀਵਮੈਂਟ ਨਹੀਂ ਕਰ ਸਕਦੇ। ਇਹ ਠੀਕ ਹੈ ਵੀ ਟੈਂਪਰਰੀ ਤੁਹਾਨੂੰ ਖੁਸ਼ੀ ਮਿਲ ਜਾਂਦੀ, ਅਸੀਂ ਇੰਨੇ ਪੈਸੇ ਜ਼ਿਆਦਾ ਠੱਗ ਲਏ ਜਾਂ ਉਹ ਕਰ ਲਏ ਵਾਹ ਕਰ ਲਏ, ਅਲਟੀਮੇਟਲੀ ਪੈਸਿਆਂ ਨੇ ਕਿਹੜਾ ਨਾਲ ਜਾਣਾ। ਕੋਈ ਮੈਨੂੰ ਦੱਸ ਦਿਓ ਕਦੇ ਵੀ ਆ ਕੇ ਵੀ ਜਦੋਂ ਬੰਦਾ ਡੱਬੇ ਦੇ ਵਿੱਚ ਬੰਦ ਹੁੰਦਾ ਅਤੇ ਉਦੋਂ ਬਿਲਕੁਲ ਉਹਦੇ ਕਦੇ ਜੇਬ ਲੱਗੀ ਹੋਵੇ, ਕਦੇ ਮੋਢੇ ਦੇ, ਕਦੇ ਪਿੱਠ 'ਤੇ, ਦੇ ਲੱਤਾਂ 'ਤੇ, ਉਹਦੇ ਵਿੱਚ ਕੋਈ ਚੈੱਕਬੁੱਕ ਪਈ ਹੋਵੇ ਜਾਂ ਪੈਸੇ ਪਏ ਜੋ ਲੈ ਲਿਜਾਣੇ ਹੀ ਨਹੀਂ ਕੱਖ। ਹਾਂਜੀ, 15-20 ਮਿੰਟ ਬਾਅਦ ਫੁੱਲ ਦੀ ਇੱਕ ਇੱਕ ਫੁੱਲ ਦੇ ਕੇ ਉਹਨੂੰ ਡੱਬੇ 'ਚ ਅੱਗੇ ਓਵਨ ਦੇ ਹਵਾਲੇ ਕਰ ਦਿੱਤਾ ਹੁੰਦਾ, ਕਈਆਂ ਨੂੰ ਅਸੀਂ ਮਿੱਟੀ ਦੇ ਹਵਾਲੇ ਕਰ ਦਿੰਦੇ ਹਾਂ, ਜ਼ਮੀਨ ਦੇ ਵਿੱਚ ਦੱਬ ਦਿੰਦੇ ਹਾਂ। ਫਿਰ ਇਹ ਪੈਸੇ ਐਵੇਂ ਝੂਠ ਫਰੇਬ ਦੇ ਇਕੱਠੇ ਕਰਕੇ ਕੀ ਲੋੜ ਹੈ, ਇੰਨੇ ਢੇਰਾਂ ਦੇ ਢੇਰ ਇਕੱਠੇ ਕਰੀ ਜਾਂਦੇ। ਮੈਨੂੰ ਤਾਂ ਅੱਜ ਤੱਕ ਕੋਈ ਵੀ ਅਜਿਹਾ ਬੰਦਾ ਨਹੀਂ ਮਿਲਿਆ ਜਿਹੜਾ ਦਿਨ ਰਾਤ ਪੈਸੇ ਦੇ ਮਗਰ ਭੱਜ ਭੱਜ ਕੇ ਧਨ ਇਕੱਠਾ ਕਰੀ ਜਾਂਦੇ ਅਤੇ ਅਖੀਰ 'ਚ ਉਹ ਬੜਾ ਖੁਸ਼ ਹੋਵੇ। ਖੁਸ਼ਕਾਸ਼ ਕੋਈ ਨਹੀਂ, ਜਦੋਂ ਧਨ ਇਕੱਠੇ ਹੁੰਦੇ ਕੋਈ ਨਾ ਕੋਈ ਬਿਮਾਰੀ ਆ ਜਾਂਦੀ ਹੈ, ਬਿਮਾਰੀ ਆ ਜਾਂਦੀ ਹੈ, ਕਦੇ ਕੋਈ ਕਹਿੰਦੇ ਸਾਡਾ ਸਾਹ ਰੁਕ ਗਿਆ ਜੀ, ਸਾਨੂੰ ਬ੍ਰੇਨ ਹੈਮਰੇਜ ਹੋ ਗਈ ਜੀ, ਜਾਂ ਸਾਨੂੰ ਹਾਰਟ ਅਟੈਕ ਹੋ ਗਿਆ ਜੀ, ਕਦੇ ਬਾਈਪਾਸ ਸਰਜਰੀ ਹੋ ਗਈ, ਫਿਰ ਅਸੀਂ ਛਾਤੀ 'ਤੇ ਹੱਥ ਰੱਖ ਕੇ ਤੁਰੇ ਫਿਰਦੇ ਹਾਂ ਕਿ ਬਾਈਪਾਸ ਸਰਜਰੀ ਹੈ, ਖਾਣ ਪੀਣਾ ਵੀ ਬੰਦ ਹੋ ਜਾਂਦਾ, ਪੌੜੀਆਂ ਚੜ੍ਹਨੀਆਂ ਵੀ ਬੰਦ ਹੋ ਜਾਂਦੀਆਂ, ਫਿਰ ਉਹੋ ਜਿਹੇ ਪਿੱਛੇ ਪੈਸੇ ਦਿਨ ਰਾਤ ਭੱਜ ਕੇ ਠੱਗੀਆਂ ਠੋਰੀਆਂ ਕਰਕੇ ਉਹਦਾ ਫਾਇਦਾ ਕੀ ਹੈ, ਥੋੜ੍ਹਾ ਜਿਹਾ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ। ਕਿਉਂਕਿ ਪਰਮਾਤਮਾ ਨੇ ਜਿਹੜਾ ਸਾਨੂੰ ਜਨਮ ਦਿੱਤਾ ਨਾ, ਉਹ ਸੋਚ ਸਮਝ ਕੇ ਦਿੱਤਾ, ਬੜਾ ਪ੍ਰੈਸ਼ੀਅਸ ਹੈ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਭੋਏ ਗਿਰੇ, ਬਹੁਤ ਨਾ ਲਾਗੇ ਡਾਰ। ਇਹ ਗੁਰਬਾਣੀ ਦੇ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤੁਕ ਹੈ ਕਿ ਸਾਡਾ ਜਿਹੜਾ ਜਨਮ ਹੈ, ਮਨੁੱਖ ਦਾ ਜਿਹੜਾ ਜਨਮ ਹੈ, ਬੜਾ ਇਟਸ ਵੈਰੀ ਪ੍ਰੈਸ਼ੀਅਸ, ਹੈ ਨਾ, ਇਹ ਬੜਾ ਕੀਮਤੀ ਹੈ, ਅਤੇ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ। ਇਹਦਾ ਪਰਪਸ ਸਮਝਣ ਦੀ ਲੋੜ ਹੈ ਸਾਨੂੰ ਕੀ ਹੈ। ਇਹ ਨਹੀਂ ਜਿਸ ਤਰ੍ਹਾਂ ਕੋਈ ਦਰੱਖਤ ਦੇ ਉੱਤੋਂ ਕੋਈ ਬੇ ਟੁੱਟ ਗਿਆ, ਕੋਈ ਫਲ ਟੁੱਟ ਗਿਆ, ਕੋਈ ਅੰਬ ਟੁੱਟ ਗਿਆ, ਜੇ ਥੱਲੇ ਜ਼ਮੀਨ 'ਤੇ ਡਿੱਗਿਆ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨੇ ਮਰਜ਼ੀ ਸੂਈ ਧਾਗੇ ਲੈ ਲਓ, ਉਹ ਦਰੱਖਤ ਦੇ ਨਾਲ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਜਦੋਂ ਸਾਡੀ ਫੂਕ ਨਿਕਲ ਗਈ, ਫਿਰ ਕਿਸੇ ਨੇ ਨਹੀਂ ਪੁੱਛਣਾ, ਹੈ ਨਾ, ਸਰੀਰ ਤਾਂ ਉਹੀ ਹੁੰਦਾ, ਵਿੱਚੋਂ ਕੋਈ ਚੀਜ਼ ਨਿਕਲ ਜਾਂਦੀ ਹੈ, ਫਿਰ ਘਰ ਦੇ ਨਾ ਮਾਂ ਰੱਖਦੀ ਹੈ, ਨਾ ਧੀ ਰੱਖਦੀ ਹੈ, ਨਾ ਪੁੱਤ ਰੱਖਦੇ ਨੇ, ਉਹਦੀ ਕਹਿੰਦੇ ਨੇ ਚਲੋ ਜੀ ਡੇਟ ਫਿਕਸ ਕਰੋ ਵੀ ਕਿਹੜੇ ਦਿਨ ਫਿਊਨਰਲ ਹੈ, ਕਿਸ ਦਿਨ ਵਿਊਇੰਗ ਹੈ, ਫਿਰ ਜਾਣਾ ਪੈਂਦਾ। ਫਿਰ ਇਹੋ ਜਿਹੀ ਥੋੜ੍ਹੀ ਜਿਹੀ ਸਾਨੂੰ ਜ਼ਿੰਦਗੀ ਹੈ, ਕਿਹੜਾ ਕੋਈ 500 ਸਾਲ ਜੀਣਾ, 70-80 ਸਾਲ ਜੀਣਾ, ਕੋਸ਼ਿਸ਼ ਕਰੀਏ। ਮੈਂ ਪਰਪਸ ਜਦੋਂ ਮੈਂ ਰੇਡੀਓ ਤੋਂ ਕਹਿੰਦਾ, ਮੈਂ ਆਪਣੇ ਆਪ 'ਤੇ ਵੀ ਲਾਗੂ ਕਰ ਰਿਹਾ, ਇਹ ਨਹੀਂ ਮਤਲਬ ਮੈਂ ਦੂਜਿਆਂ ਨੂੰ ਪ੍ਰਚਾਰ ਕਰਦਾ, ਮੈਂ ਕੋਈ ਭਾਈ ਜੀ ਜਾਂ ਸੰਤ ਨਹੀਂ ਹਾਂ, ਪਰ ਮੈਂ ਕੋਸ਼ਿਸ਼ ਕਰਦਾ ਵੀ ਜ਼ਿੰਦਗੀ ਨੂੰ ਥੋੜ੍ਹਾ ਸਮਝਣ ਦੀ ਲੋੜ ਹੈ, ਜਿੰਨੀ ਕੁ ਸਾਨੂੰ ਜ਼ਰੂਰਤਾਂ ਨੇ ਉਨੀਆਂ ਕੁ ਸਾਨੂੰ ਪੂਰੀਆਂ ਕਰ ਲੈਣੀਆਂ ਚਾਹੀਦੀਆਂ ਨੇ। ਅਤੇ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਐਨਕਾਂ ਦੀ ਦੁਕਾਨ ਹੈ, ਐਨਕਾਂ ਦੀ ਦੁਕਾਨ ਦੀ ਮੈਂ ਨਹੀਂ ਕਹਿੰਦਾ, ਕਿਉਂਕਿ ਅੱਜ ਦੇਖੋ ਬਿਜ਼ਨਸ ਦੁਨੀਆ ਦੇ ਵਿੱਚ ਬਿਜ਼ਨਸ ਦਾ ਬੜਾ ਬੋਲਬਾਲਾ ਹੈ, ਵੱਡੀਆਂ ਵੱਡੀਆਂ ਐਡਸ ਆਉਂਦੀਆਂ, ਹੀਰੋਜ਼ ਦੀਆਂ, ਹੀਰੋਇਨ ਦੀਆਂ 24 ਘੰਟੇ ਆਉਂਦੀਆਂ ਨੇ। ਇਸ ਤਰ੍ਹਾਂ ਸਾਡੀਆਂ ਐਨਕਾਂ ਦੇ ਵਿੱਚ ਜੋ ਮਰਜ਼ੀ ਰੇਡੀਓ ਲਾ ਲਓ, ਕੋਈ ਕਹਿੰਦਾ ਜੀ 50% ਔਫ ਹੈ, ਕੋਈ ਕਹਿੰਦਾ 60% ਔਫ ਹੈ, ਕੋਈ ਕਹਿੰਦਾ 70% ਔਫ ਹੈ, ਕੋਈ ਕਹਿੰਦਾ 90% ਔਫ ਹੈ, ਕੋਈ ਕਹਿੰਦਾ ਬੱਚਿਆਂ ਦੀਆਂ 2 ਐਨਕਾਂ ਲਓ 150 ਦੀਆਂ ਦੇ ਦਿਆਂਗੇ, 180 ਦੀਆਂ ਦੇ ਦਿਆਂਗੇ, ਆਹ ਲੈ ਲਓ ਉਹ ਫ੍ਰੀ ਦੇ ਦਿਆਂਗੇ। ਇਹ ਸਭ ਡਰਾਮੇ ਨੇ, ਟ੍ਰਿਕਸ ਨੇ ਲੋਕਾਂ ਨੂੰ ਅਟਰੈਕਟ ਕਰਨ ਦੇ। ਪਰ ਜਦੋਂ ਤੁਸੀਂ ਦੇਖਦੇ ਹੋ ਕਿ ਕਿੰਨੇ ਪੈਸੇ ਤੁਸੀਂ ਟੋਟਲ ਦਿੱਤੇ, ਤਾਂ ਉਹ ਫਿਰ ਤੁਸੀਂ ਕਈ ਵਾਰੀ ਮਹਿਸੂਸ ਕਰਦੇ ਹੋ ਵੀ ਪੈਸੇ ਤਾਂ ਅਸੀਂ ਠੱਗੇ ਗਏ। ਸੋ ਸਾਡੀ ਦੁਕਾਨ ਦੀ ਇਹ ਖਾਸੀਅਤ ਹੈ, ਮੈਂ ਇਹ ਨਹੀਂ ਕਹਿੰਦਾ ਓਪਨ ਦੀ ਏਅਰ ਕਹਿਣਾ, ਅਤੇ ਤੁਸੀਂ ਜਾਓ ਜਾ ਕੇ ਸਾਡੀਆਂ ਐਨਕਾਂ ਦੇਖੋ, ਫਰੇਮ ਦੇਖੋ, ਲੈਂਜਿਸ ਦੇਖੋ, ਜੇ ਜਿਹੜਾ ਵੀ ਪ੍ਰਾਈਸ ਸਾਨੂੰ ਦਿਓਗੇ ਅਸੀਂ ਬਾਰਗੇਨਿੰਗ ਨਹੀਂ ਕਰਦੇ। ਸੋ ਮੈਂ ਔਨ ਦੀ ਏਅਰ ਦੱਸ ਦੇਣਾ, ਬਾਰਗੇਨਿੰਗ ਵਾਲਾ ਕੋਈ ਸਿਸਟਮ ਨਹੀਂ, ਪ੍ਰਾਈਸਾਂ ਬਿਲਕੁਲ ਲਿਖੀਆਂ ਵੀ ਹੈ। ਹਾਂ, ਇਹ ਗੱਲ ਦਾ ਔਨ ਦੀ ਏਅਰ ਮੇਰਾ ਇੱਕ ਤੁਹਾਨੂੰ ਵਿਸ਼ਵਾਸ ਹੈ, ਵਾਅਦਾ ਹੈ ਕਿ ਜਦੋਂ ਤੁਸੀਂ ਐਨਕ ਦੇ ਜੋ ਵੀ ਪੈਸੇ ਦਿਓਗੇ, ਜੇ ਤੁਹਾਨੂੰ ਕਿਤੇ ਨੇੜੇ ਤੇੜੇ ਵੀ ਉਹ ਮਿਲ ਜਾਣ, ਤੁਸੀਂ ਐਨਕ ਵੀ ਰੱਖ ਲਓ, ਪੈਸੇ ਵੀ ਲੈ ਲਓ ਵਾਪਸ। ਇਹ ਗੱਲ ਅਸੀਂ ਤੁਹਾਨੂੰ ਸਵਾਲ ਨਹੀਂ ਕਰਦੇ, ਤੁਹਾਡੇ 'ਤੇ ਹੀ ਵਿਸ਼ਵਾਸ ਹੈ। ਸੇਮ ਚੀਜ਼ ਜਿਹੜੀ ਹੈ, ਮਾਡਲ ਹੈ, ਕੁਆਲਿਟੀ ਹੈ, ਸੇਮ ਲੈਂਜਿਸ ਹੈ, ਪਿਛਲੇ ਵੀਕ ਦੀ ਤੁਹਾਨੂੰ ਮੈਂ ਗੱਲ ਦੱਸਦਾ ਜਿਹੜੀ ਸੱਚੀ ਹੈ ਕਿ ਇੱਕ ਭੈਣ ਜੀ ਨਾਲ ਉਹਨਾਂ ਦਾ ਬੱਚਾ ਸੀਗਾ, ਸਕੂਲ 'ਚ ਜਾਣਾ ਸੀਗਾ, ਉਹ ਮੇਰੇ ਕੋਲ ਆਏ ਅਤੇ ਮੈਨੂੰ ਦੱਸਣ ਲੱਗੇ ਵੀ ਅੰਕਲ ਜੀ ਅਸੀਂ ਐਨਕ ਲਈ ਸੀਗੀ ਅਤੇ ਸਾਨੂੰ $160 'ਚ ਦੋ ਮਿਲ ਗਈਆਂ, ਸਾਨੂੰ ਸਸਤੀਆਂ ਲੱਗੀਆਂ, ਕਿਉਂਕਿ ਬਾਕੀ ਅਸੀਂ ਜਿੱਥੇ ਵੀ ਗਏ ਕੋਈ 200 ਦੀ ਕਹਿੰਦਾ ਸੀ, ਕੋਈ 250 ਦੀ ਕਹਿੰਦਾ ਸੀ, ਕੋਈ 300 ਦੀ ਕਹਿੰਦਾ ਸੀਗਾ, ਉਹਨਾਂ ਨੇ 170 ਦੀਆਂ 160 ਦੀਆਂ ਲਾਈਆਂ ਸੀ, ਅਸੀਂ ਦੋ ਲੈ ਲਈਆਂ। ਅਸੀਂ ਉਹਨਾਂ ਨੂੰ ਪੁੱਛਿਆ ਵਧੀਆ, ਉਹ ਕਹਿੰਦੇ ਹਾਂਜੀ ਵਧੀਆ, ਇਹਨੇ ਮਾੜੀਆਂ ਕਿਉਂ ਨੇ, ਅਸੀਂ ਸਾਡੇ ਦਾ ਰੇਟ ਬੜੇ ਸੇਲ 'ਤੇ ਲੱਗੀ ਹੋਈ ਹੈ। ਕਹਿੰਦੇ ਜਦੋਂ ਅਸੀਂ ਐਨਕਾਂ ਲੈ ਲਈਆਂ ਅਤੇ ਜਦੋਂ ਤਿਆਰ ਹੋ ਕੇ ਘਰ ਆਈਆਂ ਅਤੇ ਅਸੀਂ ਕਮਰੇ 'ਚ ਬੈਠੇ ਸੀ, ਟੀ ਵੀ ਦੇਖਦੇ, ਬੱਚਾ ਵਾਰੀ ਵਾਰੀ ਨਾ ਸ਼ੀਸ਼ਿਆਂ ਨੂੰ ਮਲੀ ਜਾਵੇ, ਅਤੇ ਮੈਂ ਉਹਨੂੰ ਪੁੱਛਿਆ, ਕਹਿੰਦੀ ਲੇਡੀ ਦੱਸ ਰਹੀ ਆ ਵੀ ਤੂੰ ਇਹ ਮਲੀ ਕਿਉਂ ਜਾਂਦਾ? ਉਹ ਕਹਿੰਦਾ ਧੁੰਦਲਾ ਜਿਹਾ ਸ਼ੀਸ਼ੇ ਦੇ ਉੱਤੇ ਧੁੰਦ ਜੀ ਨਹੀਂ ਆਉਂਦੀ, ਜਿਵੇਂ ਆਪਾਂ ਮੈਨੂੰ ਹੁਣ ਪਤਾ ਨਹੀਂ ਫੋਗ ਕਹਿ ਲਓ ਆਪਾਂ। ਅਤੇ ਕਹਿੰਦੀ ਮੈਂ ਕਿਹਾ ਵੀ ਤੂੰ ਪਹਿਲਾਂ ਪਕੌੜੇ ਖਾਧੇ ਸੀ, ਸ਼ਾਇਦ ਉਹ ਤੇਲ ਵਾਲੇ ਹੱਥ ਲੱਗ ਗਏ ਹੋਣ। ਕਹਿੰਦੀ ਮੈਂ ਸਾਬਣ ਨਾਲ ਚੰਗੀ ਤਰ੍ਹਾਂ ਧੋ ਕੇ ਦਿੱਤੇ, ਉਹ ਫਿਰ ਉਸ ਤਰ੍ਹਾਂ ਹੀ ਹੋ ਗਏ, ਕਿਉਂਕਿ ਅੰਦਰ ਏਅਰ ਕੰਡੀਸ਼ਨ ਚੱਲਦਾ ਜਾਂ ਹੀਟ ਹੁੰਦੀ ਹੈ। ਕਹਿੰਦੇ ਜਦੋਂ ਦੇਖਿਆ ਵੀ ਇਹ ਤਾਂ ਕੋਈ ਠੀਕ ਨਹੀਂ, ਠੀਕ ਦੇਖ ਹੀ ਨਹੀਂ ਸਕਦਾ, ਅਸੀਂ ਉਸ ਦੁਕਾਨ 'ਤੇ ਲੈ ਗਏ ਅਤੇ ਉਹਨੂੰ ਕਿਹਾ ਵੀ ਇਹ ਧੁੰਦਲਾ ਦਿਸਦਾ। ਕਹਿੰਦੇ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ, ਨਾਲੇ ਉਹ ਇਮੋਸ਼ਨਲ ਹੋਈ ਵੀ ਸੀ, ਲੇਡੀ ਅੱਖਾਂ 'ਚ ਪਾਣੀ ਆ ਗਏ। ਉਹ ਕਹਿੰਦੇ ਜਿਹੋ ਜਿਹਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ। ਕਹਿੰਦੀ ਮੈਂ ਉਹਨੂੰ ਕਿਹਾ ਵੀ ਭਾਈ ਸਾਹਿਬ ਜੇ ਇਹ ਤਾਂ ਤੁਹਾਡੀ ਗੱਲ ਬਿਲਕੁਲ ਸੱਚੀ ਹੈ, ਜੇ ਪਰ ਜੇ ਤੁਸੀਂ ਮੈਨੂੰ ਇਹ ਪਹਿਲਾਂ ਕਹਿ ਜਾਂਦੇ ਵੀ ਭੈਣ ਜੀ ਤੁਸੀਂ ਗੁੜ ਜਿਹੜਾ ਥੋੜ੍ਹਾ ਘੱਟ ਪਾਇਆ, ਇਸ ਕਰਕੇ ਇਹ ਤੁਹਾਨੂੰ ਘਟੀਆਂ ਮਿਲਣਗੇ, ਮੈਂ ਸੋਚ ਲੈਣਾ ਸੀਗਾ। ਕਹਿੰਦੀ ਬਹਿਸ ਕਰਨ ਲੱਗ ਗਏ, ਬਹਿਸ 'ਚ ਕੱਢਣ ਪਾਉਣ ਨੂੰ ਕੁਛ ਨਹੀਂ, ਦੋ ਕਹਿੰਦੀ ਮੈਂ ਵੀ ਸ਼ਬਦ ਔਖੇ ਗੁੱਸੇ 'ਚ ਗਏ ਅਤੇ ਦੋ ਉਹਨਾਂ ਨੇ ਕਹਿ ਦਿੱਤੇ ਅਸੀਂ ਘਰੋਂ ਦੁਕਾਨ ਤੋਂ ਬਾਹਰ ਆ ਗਏ। ਸੋ ਇਸ ਤਰ੍ਹਾਂ ਦੀ ਮਤਲਬ ਹੁਣ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਔਨ ਦੀ ਏਅਰ ਵੀ ਇਸ ਤਰ੍ਹਾਂ ਦੀ ਕਿਉਂ ਆਪਾਂ ਕਰਦੇ ਹਾਂ, ਕੀ ਕਹਦੇ ਲਈ ਹੈ ਕਿ 150 ਜਾਂ 160 ਦੇ ਵਿੱਚ ਚੋਰੀ ਦਾ ਮਾਲ ਤਾਂ ਉਹਨਾਂ ਨੇ ਜੇ ਤੁਸੀਂ $40-50 ਬਣਾ ਲਏ ਹੋਣਗੇ, ਹਮੇਸ਼ਾ ਲਈ ਤੁਹਾਡਾ ਇੰਪਰੈਸ਼ਨ ਵੀ ਖਰਾਬ ਹੋ ਗਿਆ। ਉਹਨੇ ਪਤਾ ਨਹੀਂ ਕਿੰਨੀਆਂ ਦਰਸੀਸਾਂ ਦਿੱਤੀਆਂ ਹੋਣੀਆਂ ਅੰਦਰੋਂ ਬੱਚੇ ਨੇ, ਜਿਹੜਾ ਬੰਦਾ ਚੱਲ ਕੇ ਗਿਆ ਵੀ ਝੂਠ ਬੋਲਿਆ ਜਾਂ ਕੁਛ ਬੋਲਿਆ। ਪਹਿਲਾਂ ਦੱਸ ਦੇਣਾ ਸੀ ਵੀ ਭਾਈ ਸਾਹਿਬ ਇਹ ਤਾਂ ਇਹੀ ਜਿਹੀ ਕੁਆਲਿਟੀ ਮਿਲਣੀ ਹੈ, ਪਰ ਸਾਡੇ ਕੋਲ ਇਹੋ ਜਿਹੀ ਨਹੀਂ, ਤੁਸੀਂ ਲਓ ਜਾਂ ਨਾ ਲਓ ਡਜ਼ਨਟ ਮੈਟਰ, ਜੋ ਅਸੀਂ ਕਹਾਂਗੇ ਉਹਦੇ ਉੱਤੇ ਸਾਡੀ ਜਿਹੜੀ ਸਿੰਥੀਆ ਨੀਲ ਹੈ 100% ਖਰਾ ਉਤਰਦੀ, ਉਹਨੂੰ ਗੱਲ ਇਹੀ ਕਹੀ ਵੀ ਹੈ ਆਪਾਂ ਝੂਠ ਝਾਟ ਨਹੀਂ ਬੋਲਣਾ, ਘੱਟ ਜਿਵੇਂ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ, ਪੰਜਾਬੀ ਦੀ ਕਹਾਵਤ ਹੈ, ਥੋੜ੍ਹਾ ਕਮਾ ਲਓ। ਹੱਕ ਲਾਲ ਦੀ ਮੈਂ ਢੇਰਾਂ ਦੇ ਢੇਰ ਲਾ ਕੇ ਵੀ ਕੀ ਫਾਇਦਾ, ਜੇ ਹੁਣ ਇੱਕ ਇੱਕ ਬੰਦੇ ਤੋਂ 50 ਕਮਾ ਲਾਂਗੇ ਉਹਦੇ ਨਾਲ ਵੀ ਖੁਸ਼ੀ ਹੁੰਦੀ ਹੈ, ਜੇ 400 ਕਮਾ ਲਾਂਗੇ ਤਾਂ ਡਰ ਹੋਊਗਾ ਵੀ ਜਦੋਂ ਕਦੇ ਇਹਨੂੰ ਪਤਾ ਲੱਗਿਆ ਵੀ ਦੱਬ ਕੇ ਲੁੱਟਿਆ ਮੇਰਾ ਹਮੇਸ਼ਾ ਲਈ ਇੰਪਰੈਸ਼ਨ ਹੋ ਜੇ, ਇਹੋ ਜਿਹੇ ਕਦ ਲਈ ਇੰਪਰੈਸ਼ਨ ਖਰਾਬ ਕਰਨਾ। ਸੋ ਇਹ ਸਾਡੀ ਗੱਲ ਦੀ ਖਾਸੀਅਤ ਹੈ ਵੀ ਪ੍ਰਾਈਸ ਤੁਹਾਨੂੰ ਬਾਜ਼ਾਰ ਦੇ ਨਾਲੋਂ ਕਿਤੇ ਵੀ ਚਲੇ ਜਾਓ ਤੁਹਾਨੂੰ ਘੱਟ ਹੋਊਗਾ ਪੈਸੇ, ਅਤੇ ਜੋ ਕੁਛ ਸ਼ੀਸ਼ੇ ਕਹਿੰਗੇ ਤੁਹਾਨੂੰ ਦੱਸੂਗੀ ਵੀ ਆਹ ਸ਼ੀਸ਼ੇ ਆਹ ਨੇ ਜਿਹੜੇ ਗਾਰਬੇਜ ਸ਼ੀਸ਼ੇ ਨੇ ਨਾ, ਘਟੀਆ ਕੁਆਲਿਟੀ ਦਾ ਪਤਾ ਤਾਂ ਹੁੰਦਾ ਨਹੀਂ, ਉਹ ਨਹੀਂ ਅਸੀਂ ਪਾਉਂਦੇ, ਫਿਰ ਹੱਥ ਬੰਨ ਕੇ ਅਸੀਂ ਬੇਨਤੀ ਕਰ ਰਹੇ ਹਾਂ ਤੁਸੀਂ ਕਿਸੇ ਪਾਸੇ ਹੋਰ ਹੀ ਕਰਾ ਲਓ ਜੇ ਬਹੁਤ ਤੁਸੀਂ ਘੱਟ ਲੈਣਾ। ਪਰ ਇਹਦਾ ਮਤਲਬ ਇਹ ਨਹੀਂ ਸਾਡੇ ਪ੍ਰਾਈਜ਼ ਬਹੁਤ ਜ਼ਿਆਦਾ ਉੱਪਰ ਨੇ, ਬਿਲਕੁਲ ਨਹੀਂ। ਮੈਂ ਤੁਹਾਨੂੰ ਪਹਿਲਾਂ ਕਿਹਾ ਪ੍ਰਾਈਸ ਹਮੇਸ਼ਾ ਮਾਰਕੀਟ ਦੇ ਨਾਲੋਂ ਤੁਹਾਨੂੰ ਸਸਤੇ ਮਿਲਣਗੇ, ਗਰੰਟਿਡ ਸਸਤੇ ਮਿਲਣਗੇ। ਦੂਸਰੀ ਗੱਲ ਇਹ ਹੈ ਵੀ ਜੋ ਕੁ ਤੁਹਾਨੂੰ ਕੁੜੀ ਕਹੂਗੀ ਉਹ ਕੌਮਾਂ ਅਤੇ ਫੁੱਲ ਸਟਾਪ ਉਹੀ ਸ਼ੀਸ਼ੇ ਦਿੰਦੇ ਹਾਂ, ਕਿਉਂਕਿ ਮੈਂ ਖੁਦ ਉੱਥੇ 1.5-2 ਸਾਲ ਹੋ ਗਏ ਬੈਠਦੇ, ਮੈਨੂੰ ਤਾਂ ਖੁਦ ਨਹੀਂ ਪਤਾ ਸ਼ੀਸ਼ੇ ਕਿਸ ਤਰ੍ਹਾਂ ਦੇ ਹੁੰਦੇ ਨੇ। ਸੋ ਕੀ ਹੁੰਦਾ ਕਿ ਮਨ ਦੀ ਚਲਾਕੀ ਹੈ, ਮਨ ਹੈ ਨਾ, ਮਨ ਸਾਡਾ ਬਹੁਤ ਦੁਨੀਆਂ ਦੇ ਵਿੱਚ ਭੱਜੇ ਭਜਾਈ ਫਿਰਦਾ। ਜਦੋਂ ਮਨ ਸੋਚਦਾ ਵੀ ਇਹਨੇ $10 ਘਟਾ ਲਏ ਅਤੇ ਬੰਦਾ ਕਹਿੰਦਾ ਇਹਨੂੰ ਕਿਹੜਾ ਪਤਾ ਆਪਾਂ ਸ਼ੀਸ਼ੇ ਥੋੜ੍ਹੇ ਜਿਹੇ ਹਲਕੇ ਪਾ ਦਾਂ, ਇਹਨੂੰ ਕਿਹੜਾ ਪਤਾ ਲੱਗਦਾ ਨੇ। ਪਰ ਗੱਲ ਇਹ ਹੈ ਵੀ ਬੰਦੇ ਨੂੰ ਤਾਂ ਨਹੀਂ ਪਤਾ ਲੱਗਦਾ, ਗਾਹਕ ਨੂੰ ਤਾਂ ਨਹੀਂ ਪਤਾ ਲੱਗਦਾ, ਪਰ ਪਤਾ ਲੱਗਣ ਵਾਲੇ ਨੂੰ ਅੰਦਰ ਪਤਾ ਲੱਗ ਗਿਆ ਵੀ ਇਹਨੇ ਸ਼ੈਤਾਨੀ ਕੀਤੀ ਹੈ, ਕਿਹਾ ਇਹਨੇ ਕੁਛ ਹੈ ਅਤੇ ਦਿੱਤਾ ਉਹਨੇ ਕੁਛ ਹੈ। ਚਾਹੇ ਈਵਨ ਗੁਰਦੁਆਰੇ ਮੰਦਰ ਮਸਜਿਦ 'ਚ ਬੈਠ ਜਾਓ, ਜਦੋਂ ਭਾਈ ਜੀ ਪੰਡਿਤ ਜਾਂ ਮੁੱਲਾਂ ਜਾ ਕੇ ਉਪਦੇਸ਼ ਦਿੰਦੇ ਨੇ ਅਤੇ ਉਪਦੇਸ਼ ਕੁਛ ਹੋਰ ਦਿੰਦੇ ਨੇ, ਆਪਣੇ ਉਹ ਘਰ ਭਰਨ ਦੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਲੋਕਾਂ ਨੂੰ, ਲੋਕ ਤਾਂ ਉਹਨਾਂ ਦੇ ਹੱਥ ਜੋੜੀ ਜਾਂਦੇ ਨੇ, ਪਰ ਪਰਮਾਤਮਾ ਅੱਲਾ ਵਾਹਿਗੁਰੂ ਉਹਨੂੰ ਪਤਾ ਹੁੰਦਾ ਵੀ ਇਹ ਠੱਗੀਆਂ ਮਾਰ ਰਿਹਾ ਮਿੱਠੀਆਂ ਗੱਲਾਂ ਤੁਕਾਂ ਸੁਣਾ ਸੁਣਾ ਕੇ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਤੁਕ ਆਉਂਦੀ ਹੈ ਨਾ, ਬ੍ਰਾਹਮਣ ਅਤੇ ਪੰਡਿਤ ਦੇ ਵਿੱਚ ਇੱਕ ਫਰਕ ਹੈ। ਪੰਡਿਤ ਉਹ ਹੁੰਦਾ ਜਿਹੜਾ ਬਾਈ ਬਰਥ ਹੈ, ਜਿਹਨੇ ਜਨਮ ਲਿਆ, ਅਤੇ ਜਿਹੜਾ ਬ੍ਰਾਹਮਣ ਹੈ, ਬ੍ਰਾਹਮਣ ਉਹਨੂੰ ਕਹਿੰਦੇ ਨੇ ਜਿਹਨੂੰ ਬ੍ਰਹਮ ਦਾ ਅਲਟੀਮੇਟ ਥਰਡ ਆਈ ਦਾ ਉੱਪਰਲੀ ਸਪਿਰਚੁਅਲਿਟੀ ਦਾ ਗਿਆਨ ਹੋਵੇ। ਸੋ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਗੁਰੂ ਸਾਹਿਬ ਕਹਿ ਰਹੇ ਨੇ ਵੀ ਪੰਡਿਤ ਨੂੰ ਕਹਿੰਦੇ ਨੇ ਵੀ ਤੁਸੀਂ ਬ੍ਰਾਹਮਣ ਕਦੋਂ ਦੇ ਹੋਗੇ, ਕਿਉਂਕਿ ਪ੍ਰਚਾਰ ਪਰਮਾਤਮਾ ਦਾ ਕਰਦੇ ਨੇ। ਬ੍ਰਾਹਮਣ ਕਹਿ ਜਨਮਤ ਖੋਏ, ਕਿ ਤੁਸੀਂ ਲੋਕਾਂ ਨੂੰ ਉਪਦੇਸ਼ ਦੇ ਕੇ ਆਪਣਾ ਜਨਮ ਖਰਾਬ ਕਰਦੇ ਹੋ, ਕਿ ਜਿਹੜੀਆਂ ਗੱਲਾਂ ਤੁਸੀਂ ਰੱਬ ਦੀਆਂ ਕਰਦੇ ਹੋ, ਅੱਲਾ ਵਾਹਿਗੁਰੂ ਦੀਆਂ ਕਰਦੇ ਹੋ, ਉਹ ਲੋਕਾਂ ਨੂੰ ਸੁਣਾਉਂਦੇ ਹੋ ਪਰ ਆਪਦੇ ਉੱਤੇ ਲਾਗੂ ਨਹੀਂ ਕਰਦੇ, ਫਿਰ ਅਲਟੀਮੇਟਲੀ ਕੀ ਆ ਕਿ ਤੁਹਾਡੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ, ਕਿਉਂਕਿ ਉਹਦੇ ਪਰਮਾਤਮਾ ਦੇ ਹੱਥ ਬੜੇ ਲੰਬੇ ਨੇ। ਸੋ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ, ਮੈਂ ਪਹਿਲਾਂ ਵੀ ਕਿਹਾ, ਮੈਂ ਜਿਹੜੀਆਂ ਗੱਲਾਂ ਕਹਿੰਦਾ ਤੁਹਾਨੂੰ ਅਤੇ ਮੈਨੂੰ ਆਪਾਂ ਇਕੱਠੇ ਹੀ ਗੱਲਾਂ ਕਰ ਰਹੇ ਹਾਂ ਵੀ ਉਹਦੇ ਕੋਲੋਂ ਪਰਮਾਤਮਾ ਤੋਂ ਸਾਨੂੰ ਜਿੰਨਾ ਉਹਨੂੰ ਪਿਆਰ ਕਰਨਾ ਚਾਹੀਦਾ ਉਹ ਤੋਂ ਡਰਨਾ ਵੀ ਚਾਹੀਦਾ, ਕਿਉਂਕਿ ਉਹਦੀ ਜਿਹੜੀ ਲਾਠੀ ਹੈ ਨਾ ਉਹਦੀ ਆਵਾਜ਼ ਨਹੀਂ ਹੁੰਦੀ, ਉਹ ਜਦੋਂ ਥੱਪੜ ਮਾਰਦਾ ਨਾ ਮੂੰਹ 'ਤੇ ਉਹਦਾ ਖੜਕਾ ਨਹੀਂ ਹੁੰਦਾ, ਫਿਰ ਉਹ ਬਹੁਤ ਨੁਕਸਾਨ ਕਰ लेबर डे दे विच मतलब ही है भी सानू किसी की एक्सप्लेटेशन नहीं करनी चाहिए, है ना। एक्सप्लेटेशन का मतलब की है कि देखो जो गरीब बंदा है, साड़ी कोशिश हमेशा वह होंगी है भी अमीरां तों तां डरदे मारे हत्थ बन के वध पैसे देने, गरीबां नूं असीं रोटी भी पूरी नहीं देंदे, उन्हां दी मजदूरी भी पूरी नहीं देंदे, है जी। की हुंदा कि उहदे नाल जिहड़ी गरीब की जिहड़ी दरगाह जिहड़ी की कहिंदे ने भी एक तां सीस हुंदी है, जिहड़ी असीस हुंदी है, दरसीस, यस, जिहड़ी दरसीस हुंदी है, उह जदों लगदी है ना फिर वह कदे पट्ठा बहा के रखते जिन्होंने पंजाबी कहें। इस करके कहते काल खाए कुछ हथों दे नानक राह पछाने सोए, काल खाए कुछ हथों दे भी अपनी दसा नौहां की हक हलाल की कमाई खाओ। गरीब बंदे भी हक हलाल की कमाई खाते हैं, पर जेडे असी हेरा गरीबा के नाँ से लुट्टी जाने लुट्टी जाने लुट्टी जाने तो अल्टीमेटली की है तो असी गोलियां तो हो जाने। गरीब की सेहत वधिया होंगी है। मैनू याद है जो मैं कॉलेज पढ़ता हूँ सी 70s की गल है, मैं एक छोटी जी मिनी कहानी लिखी सी क्योंकि मैं कहानियां लिखने का शौक है, तो उद्दे मैं ही छोटी जी कहानी मैं तुम्हें हूँ मैंने पूरी नहीं याद पर मैं वह थीसिस की क्योंकि मिनी कहानी सी भी दस्या सी धुप कड़कती है बहुत तेज़ धुप दे विच एक जवान कुड़ी अपने सिर के उत्ते जेडे कखा दे जी पंड चुकी भी है घा सुक्का जरा पंड चुकी भी है सिर के उत्ते ते उहदे कोलों दी इक कार निकली। कार जो निकली उहदे विच उहने देखिया भी सेठ बैठा टोपी लई भी है ते कार जो क्रॉस कर गई ते कुड़ी कहती है परमात्मा नूं कि परमात्मा मेरी पता नहीं कि बदकिस्मती है कि एडी कड़कती धुप दे विच मैनू सिर दे उत्ते पंड चकाई भी है मैनू घरे छेदी जाना भजी जा रही हाँ ते ओ सेठ देखो वधिया चिट्टी कार दे विच टोपी लई भी है वधिया गद्दी ते बैठा है वह किन्ना करमाल है। वह ये गल हाले सोच ही रही सी जो पिछे मुड़ के देखिया कार रुक गई, उन्हें देखिया कार रुकी भी है, सेठ कार चो बाहर आया तो उपर रब न हथ करके कह रहे है कहता हे सच्चे पातशाह हे रबा हे अल्लाह हे वाहेगुरु वह कुड़ी ने तू देख किन्नी किस्मत वाली है किन्नी वधिया सेहत दिती है पूरी कड़कती धुप है नंगे पैरी भजी जा रही है इन्ने वे शरीर के जोर है पर तू मेरे ना बड़ी बेइंसाफी की है मेरे तो तुरै भी नहीं जाता मैं कार च बैठा सह भी मैं औखा होंगे। सो रब न असी हमेशा ही दोष दिने पर गल की है कि सानू जो जिथे भी रखता सू कोशिश करनी वी हैव टू एनालाइज अवर सैल्फ सैल्फ रियलाइजेशन असी करिए तो अपने अंदर झाती मारीए कि जिहड़ियां सानू परमात्मा ने बख्शिशा दित्तियां उहदे लई हमेशा थैंक्स करिए। जे घर दे विच दो नौकर ने अपने घर दे विच दो नौकर रख ले तो एक जिहड़ी नौकर अपना अपना सवा है एक नौकर है जिहड़ा भी मालक उहनूं दिंदा है खाण नूं पीण नूं तो पैसे भी दे दिंदा है नहीं भी दिंदा बासी रोटी देती कुछ देती उहदा शुकर करदी है। दूसरा नौकर है उन्हूं सब कुछ देंदे ने वह हर बारी कंप्लेन करती रहती है लो जी मैनूं तां बासी रोटी देती मैनूं तां 5 रुपये दिते ने उन्हूं 10 देते जे मैं किसी होर दे लग जाती उन्हें मैनूं तनखाह वध देनी सीगी। जदों मालक नूं पता लगदा भी ये हर वक्त रोंदी ही रहती है एवें निंदे ही करती रहती है उन्हें चक्के हटा के बाहर मारदा है पर जिहड़ा बंदा कहिंदा भी दूजा नौकर है ये हर वक्त खुश रहती है उहदा फिर जी करदा इहनूं कुछ होर दईए। सो सानू कंटेंटमेंट होनी चाहिए है भी जिहड़ा कुछ मिल गया असीं किहड़ा कोई डिजर्व करते हैं। जे सानू कोई मकान मिल गया अज 4,000-5,000 स्केयर फुट का साढ़े कोल होंडा कार भी हैगी साढ़े कोल मर्सिडीज़ भी हैगी BMW है पोर्श भी हैगी सो रब का सानू शुक्र करना चाहिए है ना। असी यह सोचते नहीं असी सोचते जो कोई होंडा वाला कहता मैं तो मर्सिडीज़ लेनी है जोड़ा मर्सिडीज़ वाला कहता मैं पोर्श लेनी है जोड़ा कहता सैमी मकान से रहा कहता डिटैच लेना जे डिटैच छोटा देता परमात्मा ने कहता मैंने होर बड़ा चाहिए फिर फार्म हाउस चाहिए साड़ियाँ तो उ कहते ना मौत आसा पर्वत जिन्हिया मौतनामा हेठ साड़िया जच्छावान ने लखां करोड़ां पैदा ही हुई जाए एक इच्छा पूरी नहीं होंगी नाल दी ना दूजी दूजी पूरी होंगी है तीसरी तीसरी नहीं है चौथी। सो इच्छावां साड़ियां मरदे दम तक बढ़दियां जांदियां ने इह असीं भुल जांदे आ कि मौत तां साडे पैरां दे थल्ले खड़ी है। तुसीं देखिया होगा हज़ारां वारी आपां अपनी लाइफ दे विच देखिया है कई वारी आपां सुणिया भी है रोटी चक के आपां थाली चों मूँह दी जिहड़ी थाली चों रोटी दी बुरकी तोड़दे आ मूँह च पाउण लगदे आ मूँह च पहुँचदी नहीं उहदी हार्ट अटैक हो जांदा उहदी हस्पताल चक लो हो जांदी है। असी कार च पैर रखते हैं कई बार मैनू अज भी याद है मैं तुहानू अपनी ईमानदारी नाल गल दसदा जदों असी रात नू मैं कदे चाह पीण दे लई रसोई च जाना पौड़ियां फड़दा मैनू याद आ जांदा भी जे पौड़ियां तों पैर कदे तिलक गया ना ते थल्ले जिहड़ी आ पत्थर लगे ने ते सिर वज्जिया ते पटक दे ने इत्थे सुत्ते पए पए नू उपर मंजे ते नहीं चढ़ना सीधा हस्पताल च जाना। सो मौत दा तां पता नहीं कदों आ जाए ਸੋ ਅਸੀਂ ਐਵੇਂ ਲੰਬੀਆਂ ਚੌੜੀਆਂ ਲਿਸਟਾਂ ਬਣਾਈ ਜਾਂਦੇ ਹਾਂ। ਪਰਮਾਤਮਾ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ ਸੰਤ ਫਕੀਰ ਹਾਂ। ਕੋਸ਼ਿਸ਼ ਤਾਂ ਕਰੀਏ ਨਾ ਆਪਣੇ ਆਪ ਨੂੰ ਥੋੜ੍ਹਾ ਮੋਟਾ ਚੇਂਜ ਕਰਨ ਲਈ, ਔਰ ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗ ਜਾਂਦੇ ਹਾਂ, ਸਾਡੇ ਵਿੱਚ ਐਵੋਲਿਊਸ਼ਨ ਦੀ ਕਿਰਿਆ ਦੇ ਨਾਲ ਚੇਂਜਿਸ ਆਟੋਮੈਟਿਕਲੀ ਆਉਂਦੀਆਂ ਰਹਿੰਦੀਆਂ ਨੇ। ਸਾਨੂੰ ਦੇਖੋ ਆਪਣੇ ਆਪਣੇ ਜੋ ਝਾਤੀ ਮਾਰਦੇ, ਦੇਖੋ ਵੀ ਪਹਿਲਾਂ ਸਾਨੂੰ ਕਿੰਨਾ ਗੁੱਸਾ ਆਉਂਦਾ ਸੀਗਾ, ਹੁਣ ਸਾਨੂੰ ਗੁੱਸਾ ਘੱਟ ਗਿਆ ਤਾਂ ਮਤਲਬ ਚੰਗੇ ਰਸਤੇ ਜਾ ਰਹੇ ਹਾਂ। ਪਹਿਲਾਂ ਅਸੀਂ ਹੇਰਾ ਫੇਰੀ ਕੋਈ ਗੱਲ ਨੂੰ ਸਮਝਦੇ, ਜਸਟੀਫਿਕੇਸ਼ਨ ਜੀ ਅਨਇੰਪਲਾਇਮੈਂਟ ਲੈਣੀ ਹੈ, ਅਸੀਂ ਝੂਠੀਆਂ ਇੱਧਰੋਂ ਵੀਕਾਂ ਬਣਾ ਕੇ ਅਨਇੰਪਲਾਇਮੈਂਟ ਲੈ ਲੈਂਦੇ ਹਾਂ, ਉੱਧਰੋਂ ਅਨਇੰਪਲਾਇਮੈਂਟ ਲੈਣ, ਉੱਧਰੋਂ ਕੈਸ਼ 'ਤੇ ਪੈਸੇ ਕਰੀ ਜਾਂਦੇ ਹਾਂ। ਮਨ ਸਾਡਾ ਜਸਟੀਫਿਕੇਸ਼ਨ ਦਿੰਦਾ, ਕਿਉਂ ਜੀ ਲਈਏ ਕਿਉਂ ਨਾ, ਅਸੀਂ ਤਾਂ ਗੌਰਮੈਂਟ ਨੂੰ ਟੈਕਸ ਕਟਾਉਂਦੇ ਹਾਂ, ਫਿਰ ਕਿਉਂ ਨਾ ਲਈਏ ਅਨਇੰਪਲਾਇਮੈਂਟ। ਪਰ ਜਿਹੜੀ ਆਤਮਾ ਕਹੂਗੀ ਭਾਈ ਸਾਹਿਬ ਕਿਉਂ ਲਓ, ਤੁਸੀਂ ਗੌਰਮੈਂਟ ਨੂੰ ਦੱਸੋ ਫਿਰ ਨਾ, ਜੇ ਲੈਂਦੇ ਹੋ ਵੀ ਅਸੀਂ ਤਾਂ ਕੈਸ਼ 'ਤੇ ਪੈਸੇ ਕੰਮ ਕਰਦੇ ਹਾਂ। ਅਨਇੰਪਲਾਇਮੈਂਟ ਤਾਂ ਮਿਲਦੀ ਸੀਗੀ ਵੀ ਤੁਹਾਡੇ ਕੋਲ ਸੋਰਸ ਆਫ ਇਨਕਮ ਹੋਰ ਨਹੀਂ ਰਿਹਾ, ਇਸ ਕਰਕੇ ਗੌਰਮੈਂਟ ਦਿੰਦੀ ਹੈ ਸੋਰਸ ਆਫ ਇਨਕਮ, ਤਾਂ ਤੁਸੀਂ ਦੂਜੇ ਲੋੜ ਕੈਸ਼ 'ਚ ਪੈਦਾ ਕਰ ਲਿਆ। ਸੋ ਇਸ ਤਰ੍ਹਾਂ ਸਾਡੇ ਚੱਕਰ ਚੱਲਦੇ ਰਹਿੰਦੇ ਨੇ, ਜਦੋਂ ਆਤਮਾ ਦਾ ਜ਼ੋਰ ਵੱਧ ਜਾਂਦਾ ਅਤੇ ਫਿਰ ਮਨ ਥੱਲੇ ਨੂੰ ਹੋ ਜਾਂਦਾ, ਉਦੋਂ ਕੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਫਿਰ ਜਿਹੜਾ ਮਨ ਸਾਨੂੰ ਪੁੱਠੇ ਪਾਸੇ ਨੂੰ ਲਿਜਾਈ ਜਾਂਦਾ ਸੀ ਨਾ, ਹਰ ਵਕਤ ਪੁੱਠੇ ਪਾਸੇ ਲਿਜਾਈ ਜਾਂਦਾ ਸੀ, ਫਿਰ ਉਹ ਸਾਡਾ ਫਰੈਂਡ ਬਣ ਜਾਂਦਾ। ਫਿਰ ਉਹ ਕਹਿੰਦਾ ਚੱਲ ਛੱਡ ਪਰਾਂ ਯਾਰ, ਆਪਾਂ ਕੀ ਨਿੰਦਾ ਚੁਗਲੀ ਕਰਕੇ ਕੀ ਲੈਣਾ, ਆਪਾਂ ਜਨਾਨੀ ਨਾਲ ਲੜ ਕੇ ਕੀ ਲੈਣਾ, ਆਪਾਂ ਉਹਦੇ ਨਾਲ ਆਰਗੂਮੈਂਟ ਕਰਕੇ ਕੀ ਲੈਣਾ, ਚੱਲ ਆਪਣੇ ਆਪ ਨੂੰ ਚੁੱਪ ਕਰ ਲਾ। ਜੇ ਮੈਂ ਹੁਣ ਮੈਂ ਗੁੱਸੇ 'ਚ ਕਹਿ ਬੈਠਿਆ ਅਤੇ ਦੋ ਮਿੰਟ ਬਾਅਦ ਸੋਚਦਾ ਚੱਲ ਮੈਨੂੰ ਕੀ ਲੋੜ ਸੀ ਯਾਰ ਕਹਿਣ ਦੀ, ਆਪਣੇ ਆਪ ਨੂੰ ਪਛਤਾਤਾਪ ਕਰਦਾ, ਉਹੀ ਫਿਰ ਕਹਿੰਦਾ ਵੀ ਚੱਲ ਆਪਾਂ ਸ਼ਾਂਤ ਹੋ ਜਾਓ, ਜਿਹੜਾ ਪਹਿਲਾਂ ਕਹਿੰਦਾ ਵੀ ਬਦਲਾ ਲਵਾਂਗੇ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ, ਉਹ ਫਿਰ ਸ਼ਾਂਤ ਹੋ ਜਾਂਦਾ। ਹਾਂਜੀ, ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸੋਕ੍ਰੇਟਿਜ਼ ਨੇ ਇਹੀ ਕਿਹਾ ਸੀ, ਨੋ ਦਾਈ ਸੈਲਫ, ਆਪਣੇ ਆਪ ਨੂੰ ਪਛਾਣੋ, ਆਪਣੇ ਆਪ ਨੂੰ ਪਛਾਣ ਲਾਂਗੇ ਵੀ ਮੈਂ ਕੀ ਹਾਂ, ਕਿੱਥੋਂ ਆਇਆ, ਕੀ ਕਰਨਾ, ਕੀ ਪਰਪਜ਼ ਆ ਜ਼ਿੰਦਗੀ ਦਾ, ਤਾਂ ਸਾਡੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਜਾਂਦੀਆਂ ਹਨ। ਮੈਂ ਹੁਣ ਜਿਹੜੀ ਗੱਲ ਕਰਦਾ ਜੀ, ਪਤਾ ਨਹੀਂ ਕਿੱਧਰੋਂ ਕਿੱਧਰ ਗੱਲ ਚੱਲ ਪਈ, ਕਿਉਂਕਿ ਮੈਂ ਸਟੂਡੈਂਟ ਵੀ ਫਿਲੋਸਫੀ ਦਾ, ਆਪਾਂ ਐਨਕਾਂ ਦੀ ਦੁਕਾਨ ਦੀ ਗੱਲ ਕਰ ਰਹੇ ਸੀ। ਉਹਦੀ ਖਾਸੀਅਤ ਇਹੀ ਹੈ ਵੀ ਜੋ ਸਾਡੀ ਕੁੜੀ ਕਹੂਗੀ ਉਹ 100% ਕੌਮਾਂ 'ਤੇ ਫੁੱਲ ਸਟਾਪ ਉਹੀ ਦੇਊਗੀ। ਤੀਸਰੀ ਗੱਲ ਸਾਡੀ ਹੈਗੀ ਵੀ ਉੱਥੇ ਇੱਜ਼ਤਮਾਨ ਹੋਏਗਾ। ਮੈਂ ਦੇਖਿਆ ਇੰਡੀਆ ਦੇ ਵਿੱਚ ਵੀ, ਤੁਸੀਂ ਵੀ ਦੇਖਿਆ ਹੋ, ਜਦੋਂ ਮੈਂ ਕਹਿੰਦਾ ਮੈਂ ਮੀਨਸ ਤੁਸੀਂ ਵੀ, ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਜਦੋਂ ਮਰਜ਼ੀ ਸ਼ਹਿਰ 'ਚ, ਆਪਾਂ ਕੈਨੇਡਾ ਵਾਲਾਂ ਨੂੰ ਆਦਤ ਹੈ ਵੀ ਜਦੋਂ ਇੰਡੀਆ ਜਾਂਦੇ ਵੀ ਸੂਟ ਕਿਹੜੇ ਲੈਣੇ, ਵਧੀਆ ਸੂਟ ਲੈਣਾ, ਕਿੰਨਾ ਜਾ ਕੇ ਸਮਾਨ ਅਟੈਚੀ ਦੇ ਅਟੈਚੀ ਭਰੀ ਜਾਂਦੇ ਹਾਂ, ਜਿਹੜੇ ਮਰਜ਼ੀ ਕੋਲ ਚਲੇ ਜਾਓ ਸੇਠ ਕੋਲ ਅਤੇ ਬਜਾਜੀ ਦੁਕਾਨ 'ਤੇ, ਉਹ ਤੁਹਾਨੂੰ ਥੈਂਕਸ ਤੱਕ ਨਹੀਂ ਕਹਿੰਦਾ, ਪੈਸੇ ਫੜ ਕੇ ਲੈ ਲੈਂਦੇ, ਅਤੇ ਜਿਹੜੇ ਕੋਈ ਸਮੋਸੇ ਸਮੋਸੇ ਖਵਾਉਂਦੇ ਨੇ ਨਾ, ਚਾਹ ਅਤੇ ਜੂਸ ਪਿਲਾਉਂਦੇ ਨੇ, ਅਤੇ ਰੇਟ ਫਿਰ ਵਧਾ ਲੈਂਦੇ ਨੇ, ਤੁਹਾਨੂੰ ਇਹ ਸਾਰਿਆਂ ਨੂੰ ਪਤਾ। ਫਿਰ ਆਪਾਂ ਅੱਖ ਦੀ ਸ਼ਰਮ 'ਚ ਬੋਲਦੇ ਨਹੀਂ, ਉਹ ਜਿੰਨੀ ਕੁ 100 ਰੁਪਏ ਦੀ ਜਾਂ 500 ਦੀ ਚਾਹ ਪਲਾਈ ਹੁੰਦੀ ਨਾ, $1,000 ਵਾਧੂ ਲੈ ਲੈਂਦਾ ਸਾਡੇ ਕੋਲ, ਉਹ ਠੱਗੀ ਹੈ, ਉਹ ਬੇਈਮਾਨੀ ਹੈ, ਕਿਉਂਕਿ ਅਸੀਂ ਚਾਹ ਇਸ ਕਰਕੇ ਪਲਾਈ ਤਾਂ ਇਸ ਕਰਕੇ ਵੀ ਨਹੀਂ ਜੀ, ਤੁਸੀਂ ਥੱਕਿਆ ਰਹੋਗੇ ਪਿੰਡੋਂ, ਲੈ ਲਓ ਕੁੜੀ, ਲੈ ਲਾ ਭੈਣੇ, ਲੈ ਲਾ ਕੁਛ, ਉਹ ਤਾਂ ਬਣਾ ਰਜਾ ਪਾਉਂਦੇ ਹਾਂ, ਵਿੱਚੋਂ ਸਾਡੀ ਸ਼ੈਤਾਨੀ ਹੈ। ਸੋ ਸ਼ੈਤਾਨ ਨੂੰ ਫਿਰ ਰੱਬ ਕੰਟਰੋਲ ਕਰਦਾ, ਪਰ ਸਾਡੇ ਕੋਲ ਜਿਹੜੀ ਇੱਜ਼ਤਮਾਨ ਕੀਤੀ ਜਾਂਦੀ ਹੈ, ਅਸੀਂ ਤਾਂ ਇਹ ਗੱਲ ਕਹਿੰਦੇ ਵੀ ਸਾਡੇ ਕੋਲ ਲਓ ਹੀ ਨਾ, ਇਨਕਾਂ 2 ਦਰਵਾਜ਼ੇ ਖੁੱਲ੍ਹੇ ਨੇ, ਅਸੀਂ ਤਾਂ ਇਹ ਨਹੀਂ ਕਹਿੰਦੇ ਸਾਡੇ ਕੋਲ ਅਰਜੈਂਟ ਕੇਅਰ 'ਚ ਆਓ ਜਾਂ ਸਾਡੀ ਫਾਰਮੇਸੀ 'ਤੇ ਆਓ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜੇ ਭਾਈ ਸਾਹਿਬ ਤੁਸੀਂ ਗੈਸ ਸਟੇਸ਼ਨ 'ਤੇ ਗੈਸ ਵੀ ਪਾਉਣ ਆਉਂਦੇ ਹੋ, ਜੇ ਤੁਸੀਂ ਪੀਜ਼ਾ ਵੀ ਚੱਕਣ ਆਉਂਦੇ ਹੋ, ਵਾਲ ਵੀ ਕਟਾਉਣ ਆਉਂਦੇ ਹੋ, ਲੇਜ਼ਰ ਲੈਣੇ ਹੋ ਜਾਂ ਵੀ ਪਾਪਾ ਕਬਾਬ ਦੇ ਆਉਂਦੇ ਹੋ, ਸਾਡੀ ਚਾਹ ਜ਼ਰੂਰ ਪੀ ਜਾਇਆ ਕਰੋ। ਕਿਉਂਕਿ ਲੋਕ ਤਾਂ ਦੇਖੋ ਨਾ, ਹੁਣ ਇੱਥੇ ਗੁਰਪੁਰਬ ਹੁੰਦਾ ਜੋ ਨਗਰ ਕੀਰਤਨ ਲੱਗਦੇ ਨੇ, ਲੋਕ ਕਿੰਨੇ ਕੋਈ ਜਲੇਬੀਆਂ ਦਾ ਲਾਉਂਦਾ, ਢੇਪ ਭੰਡਾਰ ਲਾਉਂਦਾ, ਕੋਈ ਚਾਹ ਪਿਲਾਉਂਦਾ, ਕੋਈ ਪਕੌੜੇ ਖਵਾਉਂਦਾ, ਕੋਈ ਗੋਲ ਗੱਪੇ ਖਵਾਉਂਦਾ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਨਾ ਆਪਦੀ ਜੇਬ 'ਚੋਂ ਪੈਸੇ ਕੱਢ ਕੇ। ਸੋ ਇਸੇ ਤਰੀਕੇ ਅਸੀਂ ਵੀ ਚਾਹੁੰਦੇ ਹਾਂ ਪਰਮਾਤਮਾ ਨੂੰ, ਜੇ ਤਿਲ ਫੁੱਲ ਅਸੀਂ ਇਸ ਤਰ੍ਹਾਂ ਸੇਵਾ ਕਰੀਏ, ਜੇ ਬੱਚੇ ਆਉਂਦੇ ਨੇ, ਮੈਨੂੰ ਪਤਾ ਵੀ ਅਤੇ ਉਹਦੇ ਨਾਲ ਲੋਕ ਖੁਸ਼ ਹੁੰਦੇ ਨੇ, ਉਹਦੇ ਨਾਲ ਸਾਡੇ ਫੈਮਿਲੀ ਮਾਹੌਲ ਬਣਦਾ, ਚਲੇ ਜਾਣਾ ਘੱਟੋ ਘੱਟ ਲੋਕ ਤੁਹਾਡੇ ਕੰਮਾਂ ਨੂੰ, ਗੱਲਾਂ ਬਾਤਾਂ ਨੂੰ ਯਾਦ ਰੱਖਣਗੇ। ਸੋ ਇਹ ਸਾਡੀ ਤੀਸਰੀ ਖਾਸੀਅਤ ਹੈ। ਅਤੇ ਚੌਥੀ ਖਾਸੀਅਤ ਹੈ ਵੀ ਸਾਡੇ ਕੋਲ ਆਈ ਡਾਕਟਰ ਹੈਗੇ ਨੇ, ਤੁਸੀਂ ਜਿਹੜੇ ਮਰਜ਼ੀ ਆਈ ਡਾਕਟਰ ਕੋਲ ਜਾਓ, ਅੱਖਾਂ ਦੇ ਡਾਕਟਰ ਕੋਲ ਜਾਓ, ਬਰੈਂਪਟਨ 'ਚ ਬਹੁਤ ਅੱਖਾਂ ਦੇ ਡਾਕਟਰ ਨੇ, ਤੁਸੀਂ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਅੱਖਾਂ ਆਪਣੀਆਂ ਨਿਗਾਹ ਚੈੱਕ ਕਰਾਓ, ਅਤੇ ਜੇ ਤੁਹਾਨੂੰ ਲੋੜ ਆ ਐਨਕਾਂ ਦੀ, ਅਤੇ ਤੁਸੀਂ ਸਾਡੇ ਕੋਲ ਇੱਕ ਗੇੜਾ ਸਿਰਫ ਦੇਖਣ ਲਈ ਮਾਰ ਲਓ। ਮੈਂ ਨਹੀਂ ਕਹਿੰਦਾ ਲਓ, ਬਿਲਕੁਲ ਨਹੀਂ, ਅਸੀਂ 2-3 ਵਾਰ ਨਹੀਂ ਕਹਿੰਦੇ ਵੀ ਲੈ ਲਓ ਜੀ ਥੋੜ੍ਹੇ ਜਿਹੇ ਪੈਸੇ ਘਟਾ ਦਿਆਂਗੇ ਜੀ, ਦੱਸੋ ਜੀ ਕਿੰਨੇ ਲੈਣੇ ਹੈ, ਇੰਨੇ ਕੁ ਕਰ ਦਾਂਗੇ, ਇਹੋ ਜਿਹਾ ਕੰਮ ਕੋਈ ਨਹੀਂ ਹੈ। ਜੇ ਤੁਹਾਨੂੰ ਲੱਗੇ ਵੀ ਮਾਹੌਲ ਅੰਦਰੋਂ ਆਤਮਾ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਠੱਗੀ ਠੌਰੀ ਵਾਲਾ ਮਾਹੌਲ ਹੈ ਕਿ ਪਿਆਰ ਵਾਲਾ ਮਾਹੌਲ ਹੈ, ਉਹ ਤੁਹਾਡੀ ਆਤਮਾ ਜ਼ਰੂਰ ਦੱਸ ਦਿੰਦੇ। ਜੇ ਤੁਹਾਨੂੰ ਠੀਕ ਲੱਗੇ ਤੁਸੀਂ ਜ਼ਰੂਰ ਲਓ, ਅਤੇ ਜੇ ਨਹੀਂ ਲੱਗੇ ਤਾਂ ਕੋਈ ਗੱਲ ਨਹੀਂ, ਹੋਰ ਥਾਂ 'ਤੇ ਟਰਾਈ ਕਰ ਲਓ। ਮੈਨੂੰ ਇਹ ਪਤਾ ਵੀ 1 ਵਾਰ 2 ਵਾਰ 3 ਵਾਰ ਜੋ ਤੁਸੀਂ ਡੀਲ ਕਰੋਗੇ ਸਾਡੇ ਨਾਲ, ਡੀਲ ਕਰੋਗੇ ਸਾਡੇ ਹੀ ਆਪਣੇ ਹੀ ਬਣ ਜਾਓਗੇ। ਸੋ ਇਹ ਸਾਰੀਆਂ ਸਹੂਲਤਾਂ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਜਿਹੜਾ ਕਿ ਬਰੈਂਪਟਨ ਦੇ ਵਿੱਚ ਹੈ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ। ਅਗਲੀ ਨਿਸ਼ਾਨੀ ਕੀ ਹੈ, ਅਗਲੀ ਨਿਸ਼ਾਨੀ ਹੈ ਵੀ ਉੱਥੇ ਗੈਸ ਸਟੇਸ਼ਨ ਹੈ, ਉਸ ਪਲਾਜ਼ੇ ਦੇ ਵਿੱਚ, ਗੈਸ ਸਟੇਸ਼ਨ ਵਾਲੇ ਪਲਾਜ਼ੇ 'ਚ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ। ਇੱਥੇ ਸਾਰੀਆਂ 905-793-5866 ਸਾਡੇ ਕੋਲ ਦੋ ਲਾਈਨਾਂ ਨੇ ਮੈਂ ਥੈਂਕਸ ਕਰਦਾ ਲੌਂਗ ਵੀਕਐਂਡ ਨੂੰ ਵੈਸੇ ਲਾਈਨਾਂ ਘੱਟ ਆਉਂਦੀਆਂ ਨੇ ਸੋ ਫਸਟ ਲਾਈਨ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
ਹਾਂਜੀ ਮੈਂ ਪੁੱਛਣਾ ਸੀ ਤੇ ਜਿਹੜਾ ਤੁਹਾਡਾ ਆਪਟੀਕਲ ਆ ਉੱਥੇ ਇੰਸ਼ੋਰੈਂਸ ਤੁਸੀਂ ਐਕਸੈਪਟ ਕਰ ਲੈਂਦੇ ਆ
ਹਾਂਜੀ ਭੈਣ ਜੀ ਬਿਲਕੁਲ ਐਕਸੈਪਟ ਕਰਦੇ ਹਾਂ ਜਿੰਨੀਆਂ ਮਰਜ਼ੀ ਇੰਸ਼ੋਰੈਂਸ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਉਹ ਅਸੀਂ ਸਾਰੀਆਂ ਇੰਸ਼ੋਰੈਂਸ ਲੈਂਦੇ ਹਾਂ ਹਾਂ ਕੁਛ ਇੰਸ਼ੋਰੈਂਸਿਸ ਤੋਂ ਅਸੀਂ ਸਿੱਧੇ ਪੈਸੇ ਲੈ ਲੈਣੇ ਆ ਤੇ ਕਈ ਵਾਰੀ ਕਸਟਮਰ ਦਾ ਇਹ ਹੁੰਦਾ ਵੀ ਕਸਟਮਰ ਨੂੰ ਉਹ ਇੰਸ਼ੋਰੈਂਸ ਪੈਸੇ ਦਿੰਦੇ ਨੇ ਅਸੀਂ ਤੁਹਾਨੂੰ ਰਸੀਦ ਦੇ ਦਿੰਦੇ ਹਾਂ ਤੇ ਤੁਸੀਂ ਤੁਹਾਨੂੰ ਆਨਲਾਈਨ ਵੀ ਅਸੀਂ ਸਬਮਿਟ ਕਰਵਾ ਦਿੰਦੇ ਉੱਥੇ ਜੇ ਰੋਡ ਹੋਵੇ ਲਿਫਾਫਾ ਵੀ ਦੇ ਦਿੰਦੇ ਹਾਂ ਸਟੈਂਪ ਵੀ ਲਾ ਦਿੰਦੇ ਹਾਂ ਤੇ ਤੁਸੀਂ ਮੇਲ ਬਾਕਸ 'ਚ ਪਾਉਣੀ ਆ ਤੇ ਘਰੇ ਤੁਹਾਡੇ ਚੈੱਕ ਆ ਜਾਂਦਾ ਯੈਸ ਆਫਕੋਰਸ ਇੰਸ਼ੋਰੈਂਸ ਅਸੀਂ ਸਾਰੇ ਤਰ੍ਹਾਂ ਦੀਆਂ ਲੈਂਦੇ ਹਾਂ ਨੈਕਸਟ ਲਾਈਨ ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ
ਜੀ ਜੀ ਆਏ ਡਾਕਟਰ ਸਾਹਿਬ ਛੁੱਟੀ ਦੇਣ
ਹਾਂਜੀ ਅੱਜ ਛੁੱਟੀ ਦੇਣੇ ਤੁਹਾਡਾ ਥੈਂਕਸ ਪਰ ਤੁਸੀਂ ਛੁੱਟੀ ਦੇਣੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ
ਨਹੀਂ ਨਹੀਂ ਡਾਕਟਰ ਸਾਹਿਬ ਮੈਂ ਕਿਹਾ ਸ਼ਾਇਦ ਤੁਸੀਂ ਥੋੜਾ ਜਿਹਾ ਕਵਰ ਕਰ ਦਿਓ
ਹਾਂਜੀ
ਇੱਕ ਹਲਕਾ ਫੁਲਕਾ ਇੱਕ ਸਵਾਲ ਹੈ ਕਿ ਕੁਝ ਲੋਕੀ ਟ੍ਰੈਡਮਿਲ ਦਾ ਤੁਹਾਨੂੰ ਵੀ ਇੱਕ ਐਕਸਪੀਰੀਅੰਸ ਹੋਵੇ ਕੁਛ ਕਹਿੰਦੇ ਜੀ ਇੱਕ ਟ੍ਰੈਡਮਿਲ ਤਾਂ ਵਾਕ ਨਾ ਕਰੋ ਇੱਕ ਲੱਤਾਂ ਪੇਨ ਕਰ ਜੀ ਉਹ ਪੇਨ ਤਾਂ ਕਰਨਗੀਆਂ ਥੋੜਾ ਬਹੁਤ ਜਿਸ ਨੇ ਦੇਖੋ ਨਾ ਹੁਣ 40 ਸਾਲ ਕੋਈ ਕੰਮਾਂ ਦੇ ਗੇੜਿਆਂ ਦੇ ਵਿੱਚ ਲੱਗਿਆ ਵੇ ਉਹਨੇ 40 ਕਿਲੋਮੀਟਰ ਆਪਣੀ ਲਾਈਫ ਚ ਵਾਕ ਵੀ ਨੀ ਕੀਤੀ ਨਾ ਕੋਈ ਦੌੜ ਲਗਾਈ ਹੈ ਤੋ ਪੇਨ ਤਾਂ ਫਿਰ ਇੱਕ ਛਿੜੇਗਾ ਦੂਸਰਾ ਇਹ ਹੈ ਕਿ ਅਗਰ 300 ਜਾਂ 400 ਕੈਲਰੀ ਕੋ ਬਰਨ ਕਰਦਾ ਵੇ ਚਾਹੇ ਟ੍ਰੈਡਮਿਲ ਤੇ ਚਾਹੇ ਵੈਸੇ ਦੌੜ ਲਗਾ ਕੇ ਉਹਨੂੰ ਉਹ ਪ੍ਰੋਟੀਨ ਸ਼ੇਕ ਕੇ ਕੁਛ ਲੋਕੀ ਕਹਿੰਦੇ ਜੀ ਉਹ ਪ੍ਰੋਟੀਨ ਸ਼ੇਕ ਤੇ ਕਿ ਜੋ ਹੈ ਨਾ ਜੋ ਕੋਈ ਵੇਟ ਲਿਫਟਿੰਗ ਕਰਦੇ ਨੇ ਕੋਈ ਇਸ ਤਰ੍ਹਾਂ ਦੀ ਹੈ ਵੀ ਉਹਨਾਂ ਦੇ ਉਹ ਹੈ ਇਸਤੇਮਾਲ ਕਰਨ ਜਾਂ ਨਾ ਕਰਨ ਲੇਕਿਨ ਜਿਹੜੇ ਇਹਦੀ ਥੋੜੀ ਜਿਹੀ ਦੌੜ ਦੇ ਵਿੱਚ ਪ੍ਰੋਟੀਨ ਸ਼ੇਕ ਦੀ ਜ਼ਰੂਰਤ ਹੈ ਯਾਨੀ ਇਹਨਾਂ ਦਾ ਸਾਈਡ ਇਫੈਕਟ ਕਿਆ ਹੋ ਸਕਦਾ ਕਿਡਨੀ ਦੇ ਉੱਪਰ ਇਹਦੇ ਬਾਰੇ ਤੁਸੀਂ ਅਗਰ ਕੋਈ ਤੁਹਾਡਾ ਕੋਈ ਨੌਲੇਜ ਹੈ ਤੇ ਜਵਾਬ ਦੇ ਦਿਓ ਜੀ
ਹਾਂਜੀ ਮੇਰੀ ਨੌਲੇਜ ਬਹੁਤ ਜ਼ਿਆਦਾ ਹੈ ਤੇ ਮੈਂ ਹੈਗਾ ਵੈਦ ਅੱਜ ਹਕੀਮ ਤੇ ਹਕੀਮ ਜਿਹੜੀਆਂ ਨੀਮ ਹਕੀਮ ਖਤਰਾ ਜਾਨ ਜੇ ਮੈਂ ਤੁਹਾਨੂੰ ਕੋਈ ਗੱਲ ਦੱਸੂਗਾ ਉਹਦਾ ਚੱਕਰ 'ਚ ਪਾ ਦਿਆਂਗੇ ਆਪਾਂ ਹਾਂ ਮੈਂ ਆਪਣਾ ਪਰਸਨਲ ਤਜਰਬਾ ਜ਼ਰੂਰ ਦੱਸ ਸਕਦਾ ਕਿਉਂਕਿ ਮੈਂ ਪਿਛਲੇ 18-20 ਸਾਲਾਂ ਤੋਂ ਜਿਮ 'ਤੇ ਜਾਂਦਾ ਆਲਮੋਸਟ ਤਕਰੀਬਨ ਜਾਈਦਾ ਹੀ ਹੈ ਟ੍ਰੈਡਮਿਲ ਦੇ ਬਾਰੇ ਮੈਂ ਆਪਣਾ ਤਜਰਬਾ ਦੱਸ ਸਕਦਾ ਮੈਡੀਕਲ ਦਾ ਮੈਨੂੰ ਪਤਾ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੈਂ ਇੱਕ ਵੈਦ ਹਾਂ ਅਤੇ ਉਹਦੇ 'ਤੇ ਯਕੀਨ ਨਹੀਂ ਕਰੀਦਾ ਕਦੇ ਵੀ ਅਤੇ ਮੇਰੇ 'ਤੇ ਇਸ ਕਰਕੇ ਯਕੀਨ ਨਾ ਕਰਿਓ ਪਰ ਮੇਰਾ ਤਜਰਬਾ ਇਹ ਹੈ ਕਿ ਟ੍ਰੈਡਮਿਲ ਦੇ ਉੱਤੇ ਜਿਹੜਾ ਟ੍ਰੈਡਮਿਲ ਹੈ ਉਹ ਕਿਉਂਕਿ ਅਸੀਂ ਬਟਨ ਦੱਬਦੇ ਹਾਂ ਵੀ 3 ਕਿਲੋਮੀਟਰ ਕਰਨਾ 4 ਕਰਨਾ 5 ਕਰਨਾ 2.5 ਕਰਨਾ ਅਤੇ ਜਦੋਂ ਅਸੀਂ ਦੱਬਦੇ ਹਾਂ ਤਾਂ ਉਹ ਪਟਾ ਚੱਲਦਾ ਅਤੇ ਸਾਨੂੰ ਉਹਦੇ ਮੁਤਾਬਕ ਤੁਰਨਾ ਪੈਂਦਾ ਕਈ ਵਾਰੀ ਜਿਸ ਤਰ੍ਹਾਂ ਹੁਣ ਸਾਡੀ ਵਰਗੀ ਉਮਰ ਦੇ ਵਿੱਚ ਨੇ ਉਹ ਗੋਡੇ ਇੰਨੇ ਜ਼ੋਰ ਨਹੀਂ ਮਾਰਦੇ ਕਿਉਂਕਿ ਅਸੀਂ ਦੋਨਾਂ ਹੱਥਾਂ ਨਾਲ ਦੇ ਨਾਲ ਸਾਈਡ ਤੋਂ ਫੜ ਲੈਂਦੇ ਹਾਂ ਉੱਧਰੋਂ ਸਪੀਡ 3 ਕਿਲੋਮੀਟਰ 4 ਕਿਲੋਮੀਟਰ 5 ਕਿਲੋਮੀਟਰ 'ਤੇ ਕਰ ਲੈਂਦੇ ਹਾਂ ਅਤੇ ਮਸ਼ੀਨ ਸਾਨੂੰ ਪਟੇ ਦੇ ਮੁਤਾਬਕ ਤੇਜ਼ੀ ਨਾਲ ਘੁੰਮਣਾ ਪੈਂਦਾ ਜੇ ਅਸੀਂ ਨਹੀਂ ਘੁੰਮਾਂਗੇ ਤਾਂ ਥੱਲੇ ਡਿੱਗ ਪਾਂਗੇ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਗੋਡਿਆਂ ਦੇ ਉੱਤੇ ਅਸਰ ਪੈ ਜਾਂਦਾ ਇਹ ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ ਮੈਂ ਕੋਈ ਡਾਕਟਰ ਦੇ ਤੌਰ 'ਤੇ ਨਹੀਂ ਦੱਸ ਰਿਹਾ ਹਾਂ ਜਿਹੜਾ ਅਸੀਂ ਤੁਸੀਂ ਗੱਲ ਕਰਦੇ ਹੋ ਅੱਜ ਕੱਲ੍ਹ ਜਿਹੜਾ ਟ੍ਰੈਡਮਿਲ ਹੈ ਜਿਹਨੂੰ ਅਸੀਂ ਮੈਨੂਅਲ ਟ੍ਰੈਡਮਿਲ ਕਹਿੰਦੇ ਹਾਂ ਜਿਹਦੇ ਉੱਤੇ ਤੁਹਾਡੀ ਸਪੀਡ ਤੁਹਾਡੇ ਪੈਰਾਂ ਦੇ ਨਾਲ ਲੱਗਦੀ ਹੈ ਉਹਨੂੰ ਅਸੀਂ ਹਾਰਡ ਟ੍ਰੈਡਮਿਲ ਵੀ ਕਹਿੰਦੇ ਸਾਡੇ ਜਿਮ 'ਚ ਤਾਂ ਹੈਗੇ ਮੈਂ ਦੇਖੇ ਨੇ ਅਸੀਂ ਮੈਂ ਉਹੀ ਕਰਦਾ ਉਹਦੇ ਵਿੱਚ ਕੀ ਹੈ ਕਿ ਜਿੰਨੀ ਤੁਹਾਡੇ ਗੋਡੇ ਅਲਾਓ ਕਰਦੇ ਹਾਂ ਜਿੰਨੇ ਤੁਹਾਡੇ ਪੈਰ ਅਲਾਓ ਕਰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਸਪੀਡ ਤੇਜ਼ ਕਰਦੇ ਹੋ ਇਹ ਨਹੀਂ ਹੈ ਵੀ ਤੁਸੀਂ ਬਟਨ ਦੱਬ ਕੇ ਸਪੀਡ ਵਧਾ ਲਓ ਫਿਰ ਆਪਣੇ ਗੋਡਿਆਂ ਨੂੰ ਪੈਰਾਂ ਨੂੰ ਭਜਾਓ ਇਹਦੇ ਵਿੱਚ ਜਿੰਨੇ ਪੈਰ ਭਜਾਉਣੇ ਨੇ ਜਿੰਨੀ ਤੇਜ਼ ਕਰਨੀ ਹੈ ਤੁਸੀਂ ਆਪਦੇ ਨਾਲ ਕਰ ਸਕਦੇ ਹੋ ਅਤੇ ਉਹ ਟ੍ਰੈਡਮਿਲ ਮੇਰੇ ਹਿਸਾਬ ਦੇ ਨਾਲ ਵਧੀਆ ਉਹਦੇ ਨਾਲ ਕੈਲਰੀਜ਼ ਵੀ ਜ਼ਿਆਦਾ ਬਰਨ ਹੁੰਦੀਆਂ ਨੇ ਪਰ ਜੋਸ਼ ਨਾ ਮਾਰਿਆ ਕਰੋ ਕਿਉਂਕਿ ਮੈਂ ਜਦੋਂ ਸਾਡੇ ਇਹ ਆਇਆ ਸੀ ਨਾ ਹਾਰਡ ਟ੍ਰੈਡਮਿਲ ਮੈਂ 1 ਘੰਟਾ ਕਰ ਲੈਂਦਾ ਸੀ ਤੁਸੀਂ ਐਂ ਨਾ ਕਿ ਮੈਂ ਕੋਈ ਪਹਿਲਵਾਨ ਦਾਰਾ ਪਹਿਲਵਾਨ ਪਰ ਇਹ ਗੱਲ ਸੱਚਾਈ ਹੈ ਅਤੇ ਉਦੋਂ ਮੈਂ 13-14 ਸੌ 1 ਘੰਟੇ 'ਚ ਕੈਲਰੀ ਬਰਨ ਕਰਦਾ ਹੁੰਦਾ ਸੀਗਾ ਪਰ ਸਮਝ ਲਓ ਲੋਕਾਂ ਦੀ ਨਜ਼ਰ ਲੱਗ ਗਈ ਵੈਸੇ ਮੰਨਦੇ ਤਾਂ ਨਹੀਂ ਹੈ ਜਾਂ ਮੇਰੀ ਘਰ ਵਾਲੀ ਦੀ ਨਜ਼ਰ ਲੱਗ ਗਈ ਉਹਨਾਂ ਨੇ ਮੈਨੂੰ ਇੰਨਾ ਜ਼ੋਰ ਦੀ ਕਿਹਾ ਮੈਂ ਫਿਰ ਘੰਟੇ ਦੀ ਥਾਂ 'ਤੇ 1.5 ਘੰਟੇ 'ਚ ਆ ਗਿਆ 1.5 ਘੰਟੇ ਸਾਹ ਫੁੱਲਣ ਲੱਗ ਗਿਆ ਹੁਣ ਮੈਂ 10 ਮਿੰਟ ਹੀ ਕਰਦਾ ਹਾਂ ਇਹ ਗੱਲ ਮੈਂ ਪੱਕੀ ਹੈ ਕਿ ਜਦੋਂ ਮੈਨੂੰ ਪਹਿਲਾਂ ਪੁੱਛਦੇ ਹੁੰਦੇ ਸੀਗੇ ਮੈਨੂੰ ਕਈ ਵਾਰੀ ਸਾਡੇ ਘਰਦਿਆਂ ਨੇ ਪੁੱਛਣਾ ਵੀ ਉਹ ਦੇਖੋ ਸਾਰਾ ਕਮੀਜ਼ ਭਰਿਆ ਵੈ ਮੈਂ ਕਿ ਐਵੇਂ ਡਰਾਵਾ ਕਰਦੇ ਨੇ ਪਾਣੀ ਡੋਲ ਕੇ ਆਉਂਦੇ ਨੇ ਵਾਸ਼ਰੂਮ 'ਚ ਇੰਪਰੈਸ਼ਨ ਦੇਣ ਦੇ ਲਈ ਪਰ ਉਹੀ ਹੁਣ ਮੇਰੇ ਕੱਪੜੇ ਭਿੱਜੇ ਰਹਿੰਦੇ ਨੇ ਅਤੇ ਉਹ ਕੱਪੜੇ ਵਾਕਈ ਪਸੀਨੇ ਦੇ ਸੀਗੇ ਭਾਈ ਸਾਹਿਬ ਮੈਂ ਗਲਤ ਕਹਿੰਦਾ ਸੀ ਜਦੋਂ ਜ਼ੋਰ ਮਾਰਦੇ ਹੋ ਜਿਹੜਾ ਹਾਰਡ ਟ੍ਰੈਡਮਿਲ ਹੈ ਨਾ ਉਹਦੇ ਕੱਪੜੇ ਪੂਰੇ ਭਿੱਜਦੇ ਨੇ ਅਤੇ ਕੈਲਰੀ ਪੂਰੀਆਂ ਬਰਨ ਹੁੰਦੀਆਂ ਨੇ ਸੋ ਸਾਨੂੰ ਮੈਨੂਅਲ ਕਰਨਾ ਚਾਹੀਦਾ ਪਟੇ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਮਾਰਦਾ ਬਾਕੀ ਜੋ ਡਾਕਟਰ ਸਾਹਿਬ ਆਣਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਆ ਜਿਹੜਾ ਪੀਣ ਖਾਣ ਵਾਲਾ ਤੁਸੀਂ ਦੱਸਿਆ ਵੀ ਕੀ ਹੈ ਨਾ ਮੈਂ ਪੀਣਾ ਨਾ ਅਤੇ ਨਾ ਖਾਣਾ ਹਲਕਾ ਫੁਲਕਾ ਤੁਸੀਂ ਮੈਨੂੰ ਸਵਾਲ ਪੁੱਛਿਆ ਫੁਲਕਾ ਮੈਂ ਖਾ ਕੇ ਹੀ ਆਇਆ ਅਤੇ ਹਲਕਾ ਮੈਂ ਕੁਝ ਖਾਧਾ ਨਹੀਂ ਹਲੇ ਹਲਕਾ ਵੀ ਖਾਧਾ ਤਾਂ ਇੱਕੋ ਹੀ ਫੁਲਕਾ ਮੈਨੂੰ ਘਰ ਵਾਲਿਆਂ ਨੇ ਦਿੱਤਾ ਇਹ ਮੈਂ ਲਾਈਟ ਨੋਟ 'ਚ ਕਹਿੰਦਾ ਤੁਸੀਂ ਸਾਡੇ ਬੜੇ ਪਿਆਰੇ ਦਰਸ਼ਕ ਹੋ ਸੋ ਨੈਕਸਟ ਵੀਕ ਜੋ ਡਾਕਟਰ ਸਾਹਿਬ ਆਉਣਗੇ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ ਸੋ ਮੇਰਾ ਤਿਲ ਫੁੱਲ ਇੰਨਾ ਕੀ ਜਿਹੜਾ ਆਂਸਰ ਹੈ ਸਵੀਕਾਰ ਕਰਨਾ ਨੈਕਸਟ ਲਾਈਨ ਹੈਲੋ
ਭਾਜੀ
ਹਾਂਜੀ ਸਤਿ ਸ਼੍ਰੀ ਅਕਾਲ ਸਰ
ਸਤਿ ਸ਼੍ਰੀ ਅਕਾਲ ਜੀ ਤੁਹਾਡਾ ਲੈਕਚਰ ਸੁਣ ਕੇ ਬੜਾ ਦਿਲ ਖੁਸ਼ ਹੋਇਆ
میں پنجابی زبان دا کوی ہاں شاعر ہاں اور تہاڈے پورے بیان نوں میں تین الفاظ لکھے میں آپ پیش کرنا چاہنا ہاں
پر رکھیو اک دم میڈی پلیز ہے نا ہاں
بالکل دل نوں صاف کر کے تے ویکھ لوکاں نوں معاف کر کے تے ویکھ مڑ کے غلطی نہیں کرے گا پہلی غلطی دا اعتراف کر کے تے ویکھ رب سب نوں رزق دیندا ہے اے تہاڈے دے ہے رب سب نوں رزق دیندا ہے پتھر شگاب کر کے تے ویکھ پتھر شگاب کر کے تے ویکھ تو ایسے پیار نال ایسے محبت نال ایسی نیکی نال تسی لیکچر دے دے رہو ڈاکٹر آئے چلے گئے لیکن تہاڈے جڑے جڑے وچار نے میرے دل تے تے بڑے اثر کیتے نے اور سنن والے تے اور بھی لوک تے اثر کیتے نے میں تہاڈے اگے اپنا پنجابی زبان ہندی زبان فارسی زبان انگریزی زبان میں تے کبھی تہاڈے پروگرام میں
کوشش مالک اگے ضرور ارداس کری دی سچے پاتشاہ جو کچھ کہنے نا جی زیادہ نہیں 50-60% تا پورے ہو جائے مینوں گل یاد ہے میں تعین لگا ایئر کی ہوں گل کرتی کیونکہ میں کوئی لکھ کے نہیں آتا جو میرے دل چ گل ہوں کہہ دینا مینوں کافی سمے پہلے کئی بار اسٹیج کے اتنے ستسنگ کرنا موقع ملتا سا تو اتنے میں کہہ دوں بھی گھٹو گھٹ 2.5 گھنٹے بندے روز پاٹھ کرنا چاہیے تو لوگوں کا امپریشن جو ستسنگ سنتے ہیں بھی یہ تو بھائی صاحب نے گھٹو گھٹ کہہ دیں پتہ نہیں 4-5 گھنٹے کرتے ہو گے تو میرے گھر والی پتا سا تو جدوں کتنے میں اٹھنا سویرے تو میں اٹھنا نہیں میں کہ ٹھنڈ آ چل پھر اٹھ کراں گے کیونکہ پاٹھ تو کرنا سا پر اٹھتے نہیں من حرامی سا من کہہ سی چل کوئی نہیں پھر کر لیں گے جی اج کل تک کیا جی پرسوں کر لیں گے ایک دن چھڈ دو کی ناگا پہنا تو مینوں گل یاد ہے جتھے میری لائف چینج ہو گئی میں آن دی ایئر کہہ رہا میری وائف نے مینوں کیا کہیں اٹھ کرو میں کہا کوئی نہیں ٹھنڈ جی ہے کل کر لیں گے کل شام کو کر لیں گے وہ کہیں جب اسٹیج پہ چڑھتے ہیں وہ تو بڑا کہنے 2.5 گھنٹے پاٹھ کرو گھٹو گھٹ 2.5 گھنٹے کرو کہ لوگوں کو جو پتا لگے آپ ستے رہنے ہو مینوں پہلے تو گسا آیا پر نال ہی میں اٹھ کڑیا بھی گل تو سچی ہے چلو میں پھر اس دن تو بعد کوشش کرتا ناگا نہ پوے سو شی واز مائی ٹیچر ٹو ایٹ دیٹ ٹائم کئی بار بندے یہ جی گل کرتے سیکھنے کی لوڑ ہوں ہے تو کروں گا پرماتما کئی بار دیکھو نا ساری جی بےمانی کے رول جہاں جنانی کا بہت بڑا ہے وائف کا ہوں میری میری بھن میرے ناراض نہ ہو جائیں سچائی گل ہے جے کہتے وہ آدمی پوچھ لین بھی بھائی صاحب جڑے کیش پیسے تھی اے گھر لے کے آئے ہو جا تی جی تنخواہ ہے 50,000 ہے 60,000 ہے 1,00,000 ہے 2,00,000 ہے یہ آپ مکان 10,00,000 کیش دے کے لے جانے پیسے کتوں آئے ہیں تو مینو یہ پیسے کی لوڑ نہیں کل جی سزا بھگتنی ہے تھی بھگتنی ہے اپنا کرنا مینو یہ اپنے جواکوں نے بھی اگری نہیں کرنا بندے کی لائف چینج ہو جائے وہ ایمانداری سے آجوگا جدو جنانی کہیں آن دو چل میں تو 4 ساڑیاں ودیا لیا دو سوٹ ودیا لیا چلو اتنے میک اپ سے جا کے 10 ڈالر دے آنا ٹپ وہ بھی بھاگیدار ہے تمہیں خراب کرنے یہ اپنی ایک جوڑی ہے گڈی دیاں دو لائنہ پیرلل چل رہی ہیں جی گڈی دیاں ریل دیاں لائنہ ہوندیاں نے جے بیلنس بن رہا تو ٹھیک ہے ساڈی جنانی نو بے شک آدمی کنا ہی کوڑا ہوے بد تو بد گیرو تھپڑ مار دوں جی پہلی گل تو کنیڈا چ مار دوں تو پھر اسنوں پتہ ہی ہے پیو پولیس والے پیں 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 کر کے کار آ کے بعد پچھے بٹھا کے لے جاندی ہے اتنے تو لیڈیز نوں ویسے ہی پاور ہے چلو مان لو کوئی کسوتا بندہ بھی ہے جے کوئی بالا فزیکل ٹارچر کر بھی تو ایک واری کروں نا پر تہاڈے نال پرماتما اس ویلے کھڑا ہوندا ہے وہ بندے کی تھی لائف چینج کر دینا سو اس کر کے سچائی جدوں بھی کتے ہوئے تھوڑا سٹینڈ لا کے پلائٹ طریقے نہ کہو جی رنجیت سنگھ کی مینوں گل یاد آ گئی گل کرتے کرتے دو بندے سی کبھی دونوں کہتے اِسی سچ بولتے ہیں میں سچ دے اتنے گل کرنی چاہنا ایک بندہ کہہ سچ بولنا تے ڈردا نہیں کہتا میں نہیں ڈردا جی گل سچی ہے کہہ دینا کہہ توں کہ میں بھی کہہ دینا وہ کہہ پہلے کہہ ایں کر رنجیت سنگھ کی ککھ خراب ہے نا ایک اک تو دستا ہے بھی وہ کانا کہہ ہوں کہہ کے دکھا کہ میں کہہ دوں گا دونوں جا کے پیش ہو گئے رنجیت سنگھ کا دربار لگیا سا تو جا پہلا بندہ جا کے کہہ کی توں بڑا اپنے آپ راجا بنیا ہے دوں کانا ہے نا بڑا بنیا پھر راجا اک تو تین دستا نہیں جدو انہیں یہ گل کہی تو درباریاں نے فڑ کے کٹاپا پھیرے انہوں فڑ کے باہوں تو لتاں بن لیا انہوں دیا جدو بن لیا تو وہ دوجے بندے کہہ ہوں تو بھی کہہ نا وہ کہہ ہاں میں کہوں گا کہنا پھر کہہ ہوں کون پتا سی بھی تیرے بھی کوٹا کٹاپا پھروں گا وہ دوجا کہہ دیکھو جی دیکھو مہاراج صاحب پرماتما نے تے کنی برکت کیتی ہے تسی کنے سیانے ہو کنیا لوکاں دے فائدے کردے ہو تاری سوچ کنی ودھی ہے تسی دیکھو لوکاں دے دو اکھاں ہو کے بھی نا انہاں دی سوچ گھٹیا ہوندی ہے پر پرماتما نے تانوں اک اکھ دتی ہے پھر بھی تسی ساری دنیا نوں جڑی ہے بہت ودھیا دینے ہو رنجیت سنگھ خوش ہو گیا کہہ چاہ کے ہیریاں دا گل چ ਜਿਹੜਾ ਉਹ ਹਾਰ ਸੀ ਉਹਦੇ ਪਾਤਾ। ਸੋ ਕਹਿਣ ਦਾ ਮਤਲਬ ਇੱਕ ਦੇ ਛਿੱਤਰ ਪਏ ਗੱਲ ਉਹ ਦੋਨਾਂ ਨੇ ਹੀ ਕਹੀ ਸੀ, ਗੱਲ ਕਹਿਣ ਦਾ ਢੰਗ ਵੀ ਹੁੰਦਾ। ਪਟੱਕ ਦੇ ਸੋਟਾ ਮਾਰਨਾ ਗੱਲ ਕਰਨ ਲੱਗੇ, ਥੋੜ੍ਹੀ ਜਿਹੀ ਗੱਲ ਨੂੰ ਸਿੰਬੋਲੀਕਲੀ ਆਪਾਂ ਕਹੀਏ ਤਾਂ ਬੰਦੇ ਨੂੰ ਹੁੰਦੀ ਹੈ, ਅਤੇ ਜੇ ਆਪਾਂ ਸਿੱਧਾ ਹੀ ਸਾਡੇ ਸੋਟਾ ਮਾਰਾਂਗੇ ਤਾਂ ਉਹ ਕਿਸੇ ਨੂੰ ਹਰਟ ਹੁੰਦੀ ਹੈ। ਸੋ ਹਰਟ ਕਰਨ ਦਾ ਸਾਡਾ ਕੋਈ ਰਾਈਟ ਨਹੀਂ, ਕੋਸ਼ਿਸ਼ ਕਰੀਏ ਕਿ ਸਿੰਬੋਲਿਕ ਤਰੀਕੇ ਨਾਲ ਆਪਾਂ ਗੱਲ ਸਮਝਾਈਏ ਤਾਂ ਵਧੀਆ। ਜਿੰਨੀ ਕੁ ਰਹਿਣੀ ਹੋਵੇ ਤਾਂ ਪਿਓਰ ਹੋਣੀ ਚਾਹੀਦੀ ਹੈ। ਦੇਖੋ ਨਾ, ਮੈਨੂੰ ਹੁਣ ਅੱਜ ਕਿਉਂਕਿ ਵੈਸੇ ਵੀ ਲੌਂਗ ਵੀਕਐਂਡ ਹੈ, ਮੈਨੂੰ ਹੁਣ ਗੱਲ ਯਾਦ ਆ ਗਈ ਕਿ ਭਗਤ ਕਬੀਰ ਜੁਲਾਹੇ ਸੀਗੇ, ਉਹ ਸਵੇਰੇ ਸਵੇਰੇ ਨਹਾਉਣ ਗਏ ਅਤੇ ਉਹਨਾਂ ਦੇ ਵਿਚਾਰਿਆਂ ਦੇ ਕੱਪੜੇ ਵੀ ਉਹੋ ਜਿਹੇ ਪੜੇ ਹੋਏ ਸੀਗੇ, ਅਤੇ ਉਹਨਾਂ ਦੇ ਜਦੋਂ ਗਏ ਹਨੇਰੇ ਹੋਏ ਅਤੇ ਇੱਕ ਸੰਤ ਬੈਠਾ ਸੀਗਾ, ਪਖੰਡੀ ਸੰਤ, ਮੈਂ ਪਖੰਡੀ ਜ਼ੋਰ ਦੀ ਕਿਹਾ, ਪਖੰਡੀ ਸੰਤ ਸੀਗਾ, ਵਧੀਆ ਕੱਪੜੇ ਪਾਏ ਹੋਏ ਸੀਗੇ, ਥੱਲੇ ਚਾਦਰ ਵਿਛਾਈ ਅਤੇ ਐਨ ਧਿਆਨ ਲਾ ਕੇ ਬੈਠਾ, ਲੱਗਿਆ ਵੀ ਬੜਾ ਰੱਬ ਦੀ ਰੱਬ ਕੋਲ ਪਹੁੰਚਿਆ ਹੋਊਗਾ। ਇੰਨੇ ਨੂੰ ਇੱਕ ਸੇਠ ਆ ਗਿਆ, ਸੇਠ ਨੇ ਵੀ ਨਹਾਉਣਾ ਸੀ ਉਹਦੇ ਵਿੱਚ ਦਰਿਆ 'ਚ, ਅਤੇ ਉਹਨੇ ਆਪਣੇ ਕੱਪੜੇ ਲਾ ਕੇ ਅਤੇ ਬਡੂਆ ਲਾ ਕੇ ਕੱਪੜੇ ਸਾਈਡ 'ਤੇ ਰੱਖਤੇ ਅਤੇ ਨਹਾਉਣ 'ਚ ਲਿਆ ਗਿਆ। ਅਤੇ ਜਦੋਂ ਨਹਾ ਕੇ ਬਾਹਰ ਨਿਕਲਿਆ, ਉਹਨੇ ਕੱਪੜੇ ਪਾਏ ਤਾਂ ਦੇਖਿਆ ਉਹਦਾ ਜਿਹੜਾ ਬਟੂਆ ਸੀ, ਜਿਹੜਾ ਪਰਸ ਸੀ, ਜੇ ਪੈਸਿਆਂ ਦਾ, ਉਹਦਾ ਗੁੰਮ ਹੈ। ਅਤੇ ਉਹਨੇ ਚਾਰ ਸਵੇਰੇ ਝਾਕਿਆ ਵੀ ਇੱਥੇ ਦੋ ਹੀ ਬੰਦੇ ਨੇ, ਇੱਕ ਤਾਂ ਇਹ ਰੱਬ ਦਾ ਚਿੱਟੇ ਕੱਪੜੇ ਪਾਈ ਰੱਬ ਕਿੰਨੀ ਧਿਆਨ ਮਾਰੀ ਵਾ, ਚੌਂਕੜੀ ਮਾਰੀ ਵੀ ਹੈ, ਅਤੇ ਦੂਜਾ ਉਹ ਨੰਗਾ ਜਿਹਾ ਬੰਦਾ ਫੇੜਾ ਜਿਹਾ ਵੀ ਉਹ ਪਾਣੀ 'ਚ ਨਹਾਉਂਦਾ, ਵੀ ਉਹਨੇ ਚੱਕੇ ਹੋਣੇ, ਫੜ ਕੇ ਉਹਨੂੰ ਕਹਿੰਦਾ ਤੂੰ ਮੇਰਾ ਦੇਹ ਬਟੂਆ, ਉਹਨੂੰ ਕੋਈ ਪਤਾ ਨਹੀਂ ਸੀਗਾ, ਕਹਿੰਦਾ ਨਹੀਂ ਤੂੰ ਹੀ ਚੱਕਿਆ, ਹੋਰ ਤਾਂ ਚੱਕ ਹੀ ਨਹੀਂ ਸਕਦਾ, ਦੋ ਹੀ ਬੰਦੇ ਆ, ਤਿੰਨ ਹੀ ਚੱਕੇ ਆ। ਉਹ ਕਬੀਰ ਸਾਹਿਬ ਸੀ, ਕਬੀਰ ਸਾਹਿਬ ਹੱਸੀ ਗਏ, ਉਹ ਪਰਮਾਤਮਾ ਨੂੰ ਉੱਪਰ ਅੰਦਰੋਂ ਮਿਲੇ ਹੋਏ ਸੀ, ਅੰਦਰੋਂ ਝਾੜਦੇ ਨੇ ਵੀ ਪਰਮਾਤਮਾ ਤੇਰੀ ਇਹ ਲੀਲਾ ਕੀ ਹੈ, ਇਹ ਮੈਨੂੰ ਹੀ ਚੋਰ ਕਹੀ ਜਾਂਦਾ। ਅਤੇ ਜਦੋਂ ਪਰਮਾਤਮਾ ਨੂੰ ਲੱਗਿਆ, ਪਰਮਾਤਮਾ ਕਿਉਂਕਿ ਭਗਤਾਂ ਦੇ ਬੱਸ ਦੇ ਵਿੱਚ ਹੁੰਦਾ, ਅਤੇ ਪਰਮਾਤਮਾ ਨੇ ਦੇਖਿਆ ਵੀ ਮੇਰੇ ਇਹ ਭਗਤ ਦੀ ਬੇਇੱਜ਼ਤੀ ਹੋ ਰਹੀ ਹੈ, ਅਤੇ ਉਹਨਾਂ ਨੇ ਤੇਜ਼ ਹਵਾ ਚਲਾਈ। ਜਦੋਂ ਤੇਜ਼ ਹਵਾ ਚਲਾਈ, ਉਹ ਜਿਹੜਾ ਪਖੰਡੀ ਸਾਧੂ ਚੌਂਕੜੀ ਮਾਰਿਆ ਬੈਠਾ ਸੀਗਾ, ਚਾਦਰ ਉੱਪਰ ਨੂੰ ਉੱਠ ਕਰੀ, ਜਦੋਂ ਚਾਦਰ ਉੱਪਰ ਨੂੰ ਉੱਠੀ ਅਤੇ ਥੱਲੇ ਉਹਦਾ ਜਿਹੜਾ ਸੀ ਸਮਾਨ ਨਿਕਲਿਆ ਆ, ਅਤੇ ਫਿਰ ਉਹਨੂੰ ਪਤਾ ਲੱਗਿਆ ਵੀ ਆਹ ਤਾਂ ਪਖੰਡੀ ਹੈ। ਸੋ ਪਖੰਡ ਕਰਨ ਦੀ ਲੋੜ ਨਹੀਂ ਹੈ ਸਾਨੂੰ, ਕਿਉਂਕਿ ਉਹ ਘੱਟ ਘੱਟ ਦੀ ਜਾਣਦਾ, ਸਾਨੂੰ ਪਖੰਡ ਨਾ ਕਰੀਏ। ਤੁਸੀਂ ਦੇਖੋ, ਜਦੋਂ ਅਸੀਂ ਅਮਿਤਾਭ ਬੱਚਨ ਦੀ ਕੋਈ ਮੂਵੀ ਦੇਖਣੀ ਆ, ਧਰਮਿੰਦਰ ਦੀ ਦੇਖਣੀ ਆ, ਉਹਨਾਂ ਸਲਮਾਨ ਖਾਨ ਦੀ ਦਬੰਗ 3 ਆ ਰਹੀ ਆ, ਜਿਹਦੀ ਸ਼ੂਟਿੰਗ ਦੁਬਈ 'ਚ ਹੋ ਰਹੀ ਹੈ, ਇਹਦੇ ਉੱਤੇ ਵੀ ਮੈਂ ਗੱਲ ਕਰਨੀ ਹੈ, ਅੱਜ ਸ਼ੂਟਿੰਗ ਹੋ ਰਹੀ ਆ ਉੱਥੇ, ਉਹਦੇ ਵਿੱਚ ਕੀ ਆ, ਜਦੋਂ ਅਸੀਂ ਮੂਵੀ ਦੇਖਦੇ ਹਾਂ ਨਾ, ਸਾਨੂੰ ਕੋਈ ਉਵਾਸੀ ਨਹੀਂ ਆਉਂਦੀ, ਕੋਈ ਕੁਛ ਨਹੀਂ ਆਉਂਦਾ, ਕੋਈ ਟਾਈਮ ਨਹੀਂ, ਫਟ ਦੇਖਦੇ ਐਂਡ ਤੱਕ। ਅਤੇ ਜੇ ਕਿਤੇ ਪਾਠ ਕਰਨਾ ਹੋਵੇ, ਫਿਰ ਦੇਖ ਲਓ, ਹਰ 2 ਮਿੰਟ ਦੇ ਬਾਅਦ ਚੋਰੀ ਅੱਖ ਨਾਲ ਘੜੀ ਦੇਖਦੇ ਹਾਂ, ਅੱਛਾ ਹਾਲੇ 2 ਮਿੰਟ ਹੀ ਹੋਏ ਨੇ, ਘੰਟਾ ਕਦੋਂ ਪੂਰਾ ਹੋਊਗਾ, ਕਿਉਂਕਿ ਉਹ ਸਵਾਦ ਜਿਹਾ ਨਹੀਂ ਆਉਂਦਾ, ਸਵਾਦ ਨਿੰਦਿਆ 'ਚ ਆਉਂਦਾ। ਚੁਗਲੀ ਕਰਕੇ ਦੇਖ ਲਓ, ਜਿੰਨੀ ਮਰਜ਼ੀ ਵਾਸੀਆਂ ਦੇ ਵਾਸੀਆਂ ਮਾਰੋ, ਕਿਸੇ ਦੀ ਚੁਗਲੀ ਸ਼ੁਰੂ ਕਰ ਦਿਓ, ਨਿੰਦਿਆ ਕਰ ਦਿਓ, ਵਾਸੀਆਂ ਵੂਸੀਆਂ ਉਹ ਜਾਂਦੀਆਂ ਨੇ, ਫਸਟ ਐਨ ਤਰੋ ਤਾਜ਼ਾ ਹੋ ਜਾਂਦੇ ਨੇ, ਕਿਉਂਕਿ ਨਿੰਦਿਆ ਕਰਨ ਸਵਾਦ ਹੈ। ਪਰ ਜਿਹੜੀ ਜਿੱਧਰ ਅਸਲੀ ਕੰਮ ਹੈ, ਜੇ ਕੋਈ ਪਾਠ ਕਰਨਾ ਜਾਂ ਕੋਈ ਚੰਗੀ ਗੱਲ ਕਰਨੀ ਹੈ, ਉੱਧਰ ਸਾਨੂੰ ਸਾਡਾ ਧਿਆਨ ਹੀ ਨਹੀਂ ਲੱਗਦਾ। ਸੋ ਇਹ ਸਾਰੇ ਜਿਹੜੇ ਪਖੰਡ ਨੇ, ਸਾਨੂੰ ਛੱਡਣ ਦੀ ਲੋੜ ਹੈ। ਕੋਸ਼ਿਸ਼ ਕਰੀਏ ਰੋਜ਼ ਸਵੇਰੇ ਸ਼ਾਮ ਆਪਣੇ ਆਪ ਨੂੰ ਐਨਾਲਾਈਜ਼ ਕਰੀਏ ਵੀ ਸਾਡੇ 'ਚ ਕੀ ਕਮੀਆਂ ਨੇ, ਮਾਲਕ ਤੋਂ ਮੰਗੀਏ ਅਤੇ ਅਵਗਨ ਕੀਏ ਤਾਂ ਬਹੁਤ ਕੀਏ, ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਲੈ ਭਾਵੇਂ ਗਰਦਨ ਮਾਰ, ਔਗਨ ਕੀਏ ਤਾਂ ਬਹੁਤ ਕੀਏ, ਕਰਤ ਨਾ ਲੱਗੀ ਡਾਰ ਭਾਵੇਂ ਬੰਦਾ ਬਖਸ਼ ਲੈ ਭਾਵੇਂ ਗਰਦਨ ਮਾਰ। ਪਰਮਾਤਮਾ ਅੱਗੇ ਇਹ ਹਮੇਸ਼ਾ ਸਾਨੂੰ ਰਿਕੁਐਸਟ ਕਰਨੀ ਚਾਹੀਦੀ ਹੈ, ਬੇਨਤੀ ਕਰਨੀ ਚਾਹੀਦੀ ਹੈ, ਅੰਦਰੋਂ ਸ਼ਬਦ ਜਿਹੜੇ ਮਰਜ਼ੀ ਹੋਣ, ਇਹ ਨਹੀਂ ਕੋਈ ਸ਼ਬਦ ਬਾਹਲੇ ਵਧੀਆ ਬੋਲਣ ਦੀ ਲੋੜ ਹੈ। ਜਿਵੇਂ ਕਿਸੇ ਨੇ ਕੋਈ ਸੰਤ ਪਹੁੰਚਿਆ ਹੋਇਆ ਸੀਗਾ, ਕੋਈ ਬੰਦਾ ਅੱਗੇ ਕਿਸਾਨ ਬੈਠਾ ਸੀਗਾ ਦਰਖਤ ਦੇ ਨੀਚੇ, ਉਹਨੇ ਕੀ ਕੀਤਾ, ਮੁੱਠੀ ਮਾਰ ਕੇ ਇੱਕ ਗੰਢਾ ਤੋੜਿਆ, ਜਿਹਨੂੰ ਆਪਾਂ ਓਨੀਅਨ ਕਹਿ ਦਿੰਦੇ ਹਾਂ, ਪਿਆਜ਼ ਕਹਿੰਦੇ ਹਾਂ, ਅਤੇ ਰੋਟੀ 'ਤੇ ਰੱਖਿਆ, ਨਾਲ ਉਹਦੇ ਕੋਲ ਅੰਬ ਦੀ ਫਾੜੀ ਸੀਗੀ, ਅਤੇ ਉਹ ਅੰਬ ਦੀ ਫਾੜੀ ਨਾਲ ਬੁਰਕੀ ਤੋੜ ਕੇ ਨਾਲ ਗੱਠਾ ਪਿਆਜ਼ ਲੈ ਕੇ ਮੂੰਹ 'ਚ ਪਾਇਆ, ਅਤੇ ਨਾਲ ਕਹਿੰਦਾ ਉਹ ਸੱਚੇ ਪਾਤਸ਼ਾਹ ਅੱਜ ਤਾਂ ਇੰਨੀ ਵਧੀਆ ਠੰਡ, ਵਧੀਆ ਮੌਸਮ ਹੈ, ਕਿੰਨੇ ਵਧੀਆ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ, ਅੱਜ ਜੇ ਤੂੰ ਮੇਰੇ ਕੋਲ ਹੁੰਦਾ ਨਾ, ਤੈਨੂੰ ਮੈਂ ਬੁਰਕੀ ਤੋੜ ਕੇ ਅੰਬ ਦੇ ਅਚਾਰ ਨਾਲ ਅਤੇ ਨਾਲ ਤੈਨੂੰ ਪਿਆਜ਼ ਮੂੰਹ 'ਚ ਪਾ ਕੇ ਦੇਣਾ ਸੀ, ਤੂੰ ਦੇਖਣਾ ਵੀ ਕਿੰਨਾ ਸਵਾਦ ਹੈ। ਜਦੋਂ ਸੰਤ ਕੋਲੋਂ ਦੀ ਨਿਕਲਿਆ, ਉਹਨੂੰ ਚੜ੍ਹ ਗਿਆ ਗੁੱਸਾ, ਉਹ ਕਹਿੰਦਾ ਬੇਵਕੂਫਾ, ਤੂੰ ਆਹ ਕੀ ਕਰੀ ਜਾਂਦਾ, ਤੂੰ ਰੱਬ ਨੂੰ ਇੰਨਾ ਸਸਤਾ ਸਮਝ ਲਿਆ ਵੀ ਉਹ ਤੇਰੇ ਅੰਬ ਦੀ ਚਾਰ ਖਾਊਗਾ, ਤੇਰੀ ਪਿਆਜ਼ ਖਾਊਗਾ, ਆ ਤੇਰੀ ਰੋਟੀ ਖਾਊਗਾ ਸੁੱਕੀ ਜ਼ਮੀਨ 'ਤੇ ਆ ਕੇ। ਅਤੇ ਉਹ ਵਿਚਾਰਾ ਫੱਕਰ ਸੀ, ਉਹ ਕਹਿੰਦਾ ਰਿਹਾ, ਅਤੇ ਸੰਤ ਨੇ ਉਹਨੂੰ ਬੇਇੱਜ਼ਤੀ ਬੂਜ਼ਤੀ ਕਰਕੇ ਤੋੜਤਾ। ਜਦੋਂ ਅੱਗੇ ਸੰਤ ਕਹਿੰਦੇ ਜਾ ਕੇ ਪਾਠ 'ਤੇ ਬੈਠਾ, ਉਹਦਾ ਮਨ ਨਹੀਂ ਲੱਗਿਆ, ਉੱਥੇ ਰੱਬ ਪ੍ਰਗਟ ਹੋ ਗਿਆ, ਅਤੇ ਰੱਬ ਕਹਿੰਦਾ ਤੂੰ ਉਹਦੀ ਬੇਇੱਜ਼ਤੀ ਕਰ ਗਿਆ, ਤੂੰ ਤਾਂ ਸੰਤ ਨਹੀਂ, ਸੰਤ ਤਾਂ ਉਹ ਸੀਗਾ। ਕਿਉਂਕਿ ਜਿਹੜੀ ਪਿਆਰ ਦੀ ਭਾਸ਼ਾ ਦੇ ਵਿੱਚ ਲੈਂਗੁਏਜ ਦੀ ਕੋਈ ਵੈਲਿਊ ਨਹੀਂ, ਦੇਅਰ ਇਜ਼ ਨੋ ਲੈਂਗੁਏਜ ਆਫ ਲਵ। ਉਹਦੀ ਭਾਵਨਾ ਦੇਖੀ ਜਾਂਦੀ ਹੈ, ਉਹਦੀ ਭਾਵਨਾ ਅੰਬ ਦੇ ਚਾਰ ਦੀ ਨਹੀਂ ਸੀ, ਉਹਦੀ ਭਾਵਨਾ ਪਿਆਰ ਦੀ ਸੀਗੀ, ਜਦੋਂ ਕਿ ਦੂਜੇ ਪਾਸੇ ਅਸੀਂ ਸ਼ਬਦਾਂ ਦੇ ਮਗਰ ਲੱਗ ਗਏ। ਸੋ ਸ਼ਬਦਾਂ ਦੀ ਇੰਨੀ ਇੰਪੋਰਟੈਂਸ ਨਹੀਂ ਹੁੰਦੀ, ਗੱਲ ਇਹ ਆ ਵੀ ਕਿਸ ਭਾਵਨਾ ਦੇ ਨਾਲ ਅਸੀਂ ਗੱਲ ਕੀਤੀ ਜਾਵੇ, ਉਹਦੀ ਇੰਪੋਰਟੈਂਸ ਹੈ। ਸੋ ਕੋਸ਼ਿਸ਼ ਕਰਿਆ ਕਰੀਏ ਅਸੀਂ ਆਪਣੇ ਆਪ ਨੂੰ ਐਨਾਲਾਈਜ਼ ਕਰੀਏ, ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ ਫਿਰ ਸਾਡਾ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ। ਮੇਰੇ ਖਿਆਲ ਲਾਈਨ ਹੈ ਭੈਣ ਜੀ, ਸੋ ਨੈਕਸਟ ਲਾਈਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
Hi, this is actually Dr. Sunny calling. I just wanted to talk to you, Dr. Ravi.
ਨਹੀਂ ਕਾਉਂਸਲਿੰਗ ਦਾ ਨਹੀਂ ਹੁਣ ਮੈਂ ਮੇਰਾ ਅੱਜ ਕੋਈ ਟੋਪਿਕ ਨਹੀਂ ਹੈ, ਪਤਾ ਨਹੀਂ ਕਿੱਧਰ ਨੂੰ ਚਲੀ ਜਾਂਦੇ ਜਿਸ ਤਰ੍ਹਾਂ ਆਉਂਦੀ ਹੈ ਨਾ ਵੀ ਉਹ ਜਿਸ ਤਰ੍ਹਾਂ ਉੱਥੇ ਆਪਣੇ ਸਮੁੰਦਰ ਦੇ ਵਿੱਚ ਜਦੋਂ ਆਉਂਦਾ ਭੁਚਾਲ ਆਉਂਦਾ ਉਹ ਕਿਸ਼ਤੀ ਪਤਾ ਨਹੀਂ ਕਦੇ ਨੌਰਥ ਨੂੰ ਨਿਕਲ ਜਾਂਦਾ ਕਦੇ ਸਾਊਥ ਨੂੰ ਕਦੇ ਈਸਟ ਨੂੰ ਕਦੇ ਵੈਸਟ ਨੂੰ, ਅੱਜ ਕਿਉਂਕਿ ਕੋਈ ਹੈ ਨਹੀਂ ਕਾਲ ਉਹ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰੋਂ ਸ਼ੁਰੂ ਕੀਤੀ ਆ ਕਿੱਧਰ ਨੂੰ ਐਂਡ ਹੁੰਦਾ ਪਤਾ ਨਹੀਂ, ਜੋ ਕੁਛ ਕਹਾਈ ਜਾਂਦਾ ਮਾਲਕ ਮੈਂ ਤਾਂ ਅਖੀਰ 'ਚ ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲਊ ਜੇ ਕੋਈ ਕਿਹਾ ਗਿਆ ਗਲਤੀ, ਮੈਨੂੰ ਖੁਦ ਨਹੀਂ ਪਤਾ ਮੈਂ ਕੀ ਕਹਿਣਾ ਚਾਹੁੰਦਾ ਪਤਾ ਨਹੀਂ ਲੱਗਦਾ।
I think it's very important for jede listeners hai ki pata karan bhi jado counseling te aunde hai, right? Itani ki clients mainu puchde hai ki kinne sessions you know problem solve ho jungi, but I wanted to say that it depends. It's hard for the counselor to say ki kande hunde bhi counseling na 80% fix ho jungi ja do tin sessions lagne hai, but that's not possible. Jada problem do tin din jani ਹੋਈ ਇੱਦਾਂ ਦੋ ਤਿੰਨ ਦਿਨ ਸੈਸ਼ਨ 'ਚ ਨਹੀਂ ਫਿਕਸ ਹੋਣ ਲੱਗੀ, ਰਾਈਟ? ਪਰ ਜ਼ਰੂਰ ਰਿਲੀਫ ਤਾਂ ਮਿਲਦੀ ਹੈ ਕਲਾਇੰਟਸ ਨੂੰ, ਲਾਈਕ ਦੇ ਕੈਨ ਗੈਟ ਰਿਜ਼ਲਟ ਐਂਡ ਇੰਪਰੂਵਮੈਂਟ, ਬਟ ਇਟਸ ਨੈਵਰ ਐਨੀਥਿੰਗ ਲਾਈਕ 100% ਔਰ ਆਈ ਕੈਨ ਗਰੰਟੀ, ਇੱਦਾਂ ਨਹੀਂ ਹੁੰਦਾ ਕਾਉਂਸਲਿੰਗ ਨਾਲ। ਐਕਚੁਲੀ ਡਾਕਟਰਸ ਨਹੀਂ ਕੋਈ ਗਰੰਟੀ ਕਰਦੇ, ਨੋਬਡੀ ਡਸ ਗਰੰਟੀਜ਼, ਰਾਈਟ? ਬਿਕੋਜ਼ ਇਟਸ ਹਾਰਡ ਟੂ ਸੇ ਦੈਟ।
ਓਕੇ, ਡਨ।
ਹਾਂਜੀ,
ਓਕੇ। ਸੋ ਇਹੀ ਗੱਲ ਮੈਂ ਸਰੋਤਿਆਂ ਨੂੰ ਹਮੇਸ਼ਾ ਕਹਿਣਾ ਹੁੰਦਾ, ਮੇਰੀ ਗੱਲ ਤੁਸੀਂ ਤੋੜ ਮਰੋੜ ਕੇ ਜਿੱਦਣ ਮਰਜ਼ੀ ਗੱਲ ਕਰ ਲਓ, ਪਰ ਮੇਰੀ ਜਿਹੜੀ ਗੱਲ ਹੁੰਦੀ ਹੈ ਇੱਕ ਇੱਕ ਹਰ ਗੱਲ ਦੇ ਵਿੱਚ ਮੈਂ ਸੋਚ ਸਮਝ ਕੇ ਗੱਲ ਕਰਦਾ। ਜਿਸ ਤਰ੍ਹਾਂ ਕਿਸੇ ਨੂੰ ਚੋਰ ਬੰਦੇ ਨੂੰ ਗੰਦਰ ਰਾਜੇ ਦੇ ਵੜ ਗਿਆ ਅਤੇ ਉਹਨੂੰ ਫੜ ਕੇ ਦਰਬਾਰੀਆਂ ਨੇ ਪੇਸ਼ ਕਰਤਾ, ਅਤੇ ਰਾਜਾ ਬੜਾ ਸਿਆਣਾ ਸੀਗਾ ਅਤੇ ਉਹਨੇ ਕਿਹਾ ਸਰ ਮੈਨੂੰ ਬਖਸ਼ ਦਿਓ, ਮੈਨੂੰ ਉਹਨੇ ਦਰਬਾਰੀਆਂ ਨੇ ਬਾਹਰ ਨਹੀਂ ਨਿਕਲਣ ਦੇਣਾ, ਅਤੇ ਰਾਜੇ ਨੇ 3 ਅੱਖਰ ਲਿਖੇ, ਰੋਕੋ ਮਤ ਜਾਣੇ ਦੋ, ਰੋਕੋ ਮਤ ਜਾਣੇ ਦਿਓ। ਬੰਦਾ ਸਮਾਰਟ ਸੀਗਾ, ਉਹਨੇ ਜਾ ਕੇ ਬਾਹਰ ਕਿਹਾ, ਉਹ ਕਹਿੰਦਾ ਦੇਖੋ ਰਾਜੇ ਨੇ ਲਿਖੇ ਤਾਂ ਮੈਨੂੰ ਜਾਣ ਦਿਓ, ਕਹਿੰਦੇ ਕੀ ਲਿਖਿਆ? ਉਹ ਕਹਿੰਦਾ ਲਿਖਿਆ ਭਾਅ ਰੋਕੋ ਮਤ ਜਾਣੇ ਦਿਓ, ਮਤ ਦੇ ਬਾਅਦ ਕੌਮਾ ਪਾਤਾ, ਮੀਨਿੰਗ ਚੇਂਜ ਹੋ ਗਿਆ, ਰੋਕੋ ਮਤ ਵੀ ਉਹਨੂੰ ਰੋਕਿਓ ਨਾ ਜਾਣ ਦਿਓ। ਜਦੋਂ ਚੋਰ ਭੱਜ ਗਿਆ ਅਤੇ ਰਾਜੇ ਨੇ ਕਿਹਾ ਵੀ ਉਹ ਕਿੱਥੇ ਗਿਆ? ਕਹਿੰਦਾ ਸਰ ਤੁਸੀਂ ਲਿਖ ਕੇ ਦਿੱਤਾ ਸੀਗਾ ਵੀ ਰੋਕੋ ਮਤ ਜਾਣੇ ਦਿਓ। ਉਹ ਰਾਜਾ ਕਹਿੰਦਾ ਮੂਰਖੋ ਮੈਂ ਥੋੜ੍ਹਾ ਕਿਹਾ ਸੀਗਾ, ਆਹੀ ਤਾਂ ਮੈਂ ਲਿਖ ਕੇ ਤਾਂ ਰੋਕੋ ਮਤ ਜਾਣੇ ਦਿਓ, ਮੀਨਿੰਗ ਚੇਂਜ ਹੋ ਗਏ। ਸੋ ਮੈਂ ਹਮੇਸ਼ਾ ਆਨ ਦੀ ਏਅਰ 4-5 ਗੱਲਾਂ ਕੌਂਸਲਿੰਗ ਦੇ ਬਾਰੇ ਕਹਿਣਾ ਵੀ $1,000 ਨਹੀਂ ਖਰਚ ਹੁੰਦੇ, ਖਰਚ ਜਿਹੜੇ ਨੇ ਤੁਹਾਡੇ 100 ਜਾਂ 150 ਡਾਲਰ ਦੀ ਡਾਕਟਰ ਫੈਨੀ ਦੱਸੂਗੀ ਕਿੰਨੀ ਫੀਸ ਹੈ, ਇੰਨੀ ਕੀ ਫੀਸ ਹੈ। 3 ਜਾਂ 4 ਜਾਂ 5 ਸੈਸ਼ਨ ਦੇ ਵਿੱਚ ਤੁਹਾਡੀ ਕਾਫੀ ਸਮੱਸਿਆ ਹੱਲ ਹੋਣ ਦੇ ਚਾਂਸਿਸ ਨੇ, ਗਰੰਟੀ ਕੋਈ ਚੀਜ਼ ਦੀ ਮੈਂ ਕਦੇ ਨਹੀਂ ਦਿੱਤੀ। ਜੇ ਕੋਈ ਆਪਣੇ ਨਾਲ ਜਿਵੇਂ ਰੋਕੋ ਮਤ ਜਾਣੇ ਦਿਓ ਜਾਂ ਰੋਕੋ ਮਤ ਜਾਣੇ ਦਿਓ, ਇਹ ਤਾਂ ਹੁਣ ਲੋਕਾਂ ਨੇ ਆਪਣਾ ਮੀਨਿੰਗ ਕੱਢਿਆ, ਪਰ ਮੇਰਾ ਆਨਸਰ ਬਿਲਕੁਲ ਸਾਫ਼ ਹੁੰਦਾ ਕਿ ਗਰੰਟੀ ਮੈਡੀਕਲ ਲਾਈਨ ਦੇ ਵਿੱਚ ਕੋਈ ਨਹੀਂ ਹੁੰਦੀ। ਹਾਂ, ਬਹੁਤੇ ਬੰਦਿਆਂ ਦਾ ਫਾਇਦਾ ਹੁੰਦਾ ਮੈਂ ਦੇਖਿਆ। ਸੋ ਨਾਲੇ ਆਪਾਂ ਕਿਹੜਾ ਕੋਈ $1,000 ਖਰਚ ਕਰ ਰਹੇ ਹਾਂ, ਇੰਨੇ ਪੜ੍ਹੇ ਲਿਖੇ ਆ ਡਾਕਟਰ ਫੈਨੀ, ਸ਼ੀ ਇਜ਼ ਅ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕਾਉਂਸਲਿੰਗ। ਜੇ ਤੁਸੀਂ ਰਾਇ ਕਰੋਗੇ, ਜੇ ਉਹ ਡਾਕਟਰ ਨੇ ਆਪਾਂ ਜਾਣੇ ਹੀ ਆ, $1,00,000 ਆਪਾਂ ਹੋਰ ਬਾਹਰ ਖਰਚ ਕਰਦੇ ਹਾਂ, ਜੇ ਥੋੜ੍ਹੇ ਜਿਹੇ ਪੈਸੇ ਕਰਕੇ ਆਪਾਂ, ਜੇ ਪੈਸੇ ਖਰਚ ਕੇ ਤੁਹਾਡਾ ਥੋੜ੍ਹਾ ਮੋਟਾ ਜਿੰਨਾ ਵੀ ਫਾਇਦਾ ਹੋ ਜੇ ਉਹ ਵਧੀਆ ਹੀ ਵਧੀਆ, ਨੁਕਸਾਨ ਕੀ ਹੈ ਇਹਦਾ। ਸੋ ਆਈ ਥਿੰਕ ਮੈਂ ਹਮੇਸ਼ਾ ਜਿਹੜੀ ਕਾਉਂਸਲਿੰਗ ਦੇ ਬਾਰੇ ਗੱਲ ਕਰਦਾ ਉਹ ਆਪਣੇ ਮੇਰਾ ਕੌਨਸੈਪਟ ਬੜਾ ਕਲੀਅਰ ਹੈ, ਕੋਈ ਇੱਧਰ ਸ਼ਬਦਾਂ ਦੀ ਹੇਰਾਫੇਰੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਕੌਮਾ ਫੁੱਲ ਸਟਾਪ, ਸੋਚ ਕੇ ਬੋਲਦਾ, ਇਹੀ ਮੇਰਾ ਪ੍ਰੋਫੈਸ਼ਨ ਹੈ। ਸੋ ਹੁਣ ਮੈਂ ਗਿਆ ਥੱਕ, ਲਾਈਨ ਆਪਣੇ ਕੋਲ ਹੈਗੀ ਖਤਮ, ਅੱਜ ਲੇਬਰ ਡੇ ਹੈ। ਪਹਿਲਾਂ ਤਾਂ ਸੋਰੀ, ਇੱਕ ਮੈਂ ਉਹ ਕਿਹੜੀ ਸੀ ਆਪਣੀ ਇੱਕ ਲੇਡੀ ਅੱਜ ਕੱਲ੍ਹ ਬੜੀ ਪਾਪੂਲਰ ਹੋਈ ਹੈ, ਉਹਦਾ ਨਾਂ ਭੁੱਲ ਗਿਆ, ਰਾਣੂ ਮੰਡਾਲ, ਉਹਦੇ ਬਾਰੇ ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿਉਂਕਿ ਅੱਜ ਲੇਬਰ ਡੇ ਹੈ। ਉਹ ਗੱਡੀਆਂ ਦੇ ਵਿੱਚ ਜਿਹੜੀ ਰੇਲਵੇ ਸਟੇਸ਼ਨ 'ਤੇ ਗੱਡੀ ਆਉਂਦੀ ਹੁੰਦੀ ਹੈ, ਰੇਲਵੇ ਟ੍ਰੇਨ ਆਉਂਦੀ ਹੈ, ਉਹਦੇ ਵਿੱਚ ਗਰੀਬ ਸੀਗੀ, ਬੈਗਰ ਸੀ, ਸਿੱਧੀ ਗੱਲ ਭਿਖਾਰੀ ਹੈ। ਗੱਡੀਆਂ ਦੇ ਵਿੱਚ ਉਹ ਗਾਣਾ ਗਾਉਂਦੀ ਹੁੰਦੀ ਸੀ ਲਤਾ ਮੰਗੇਸ਼ਕਰ ਦੇ, ਅਤੇ ਲੋਕ ਉਹਨੂੰ ਬੈਗਰ ਸਮਝ ਕੇ ਕੋਈ ਰੁਪਈਆ ਦੇ ਜਾਂਦਾ ਸੀ, ਕੋਈ 2 ਦਿੰਦਾ ਸੀ, ਕੋਈ ਰੋਟੀ ਦੇ ਜਾਂਦਾ ਸੀਗਾ। ਉਹਦਾ ਅਚਾਨਕ ਕੀ ਹੋਇਆ ਕਿ ਕਿਸੇ ਬੰਦੇ ਨੇ ਜਦੋਂ ਕਿਸੇ ਕੋਲ ਉਹ ਗੱਡੀ ਸੈਰ ਕਰ ਰਿਹਾ ਸੀਗਾ, ਉਹਨੇ ਉਹਦੀ ਸੈੱਲ ਫੋਨ ਦੇ ਉੱਤੇ ਮੂਵੀ ਬਣਾ ਲਈ ਅਤੇ ਯੂਟਿਊਬ 'ਤੇ ਪਾ ਦਿੱਤੀ। ਅੱਜ ਕੱਲ੍ਹ ਉਹਦੇ ਬੜੇ ਚਰਚੇ ਨੇ, ਅਤੇ ਅੱਜ ਕੱਲ੍ਹ ਜਿਹੜੀ ਉਹ ਬੈਗਰ ਹੈ ਉਹਦੀ ਮੈਂ ਆਪ ਇੰਟਰਵਿਊ ਸੁਣੀ ਆ, ਉਹ ਕਹਿੰਦੀ ਪਹਿਲਾਂ ਤਾਂ ਮੈਂ ਲੋਕ ਮੇਰੇ ਤੋਂ ਦੂਰ ਪਾਦੇ, ਹੱਠ 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 ਪੈਸੇ ਲੈ ਕੇ ਦੂਰੋਂ, ਕਹਿੰਦੀ ਹੁਣ ਜਦੋਂ ਮੈਂ ਦੁਬਈ ਉਤਰੀ ਹੁਣ ਲੋਕ ਮੇਰੇ ਨਾਲ ਖੜ੍ਹ ਕੇ ਫੋਟੋ ਖਿਚਾਉਣੀ ਚਾਹੁੰਦੇ ਨੇ, ਦਿਨ ਬਦਲਦੇ। ਕਹਿੰਦੇ ਜਦੋਂ ਰੱਬ ਦਿੰਦਾ ਨਾ ਛੱਪੜ ਪਾੜ, ਕਹਿੰਦੇ ਉਹਦੀ ਐਗਜ਼ਾਮਪਲ ਹੈ, ਲਤਾ ਮੰਗੇਸ਼ਕਰ ਨੂੰ ਪਿੱਛੇ ਛੱਡ ਗਈ, ਉਹਦਾ ਗਾਣਾ ਬਹੁਤ ਉੱਪਰ, ਐਸੇ ਕਰਕੇ ਕਹਿੰਦਾ ਵੀ ਥੋੜ੍ਹਾ ਜਿਹਾ ਪਰਮਾਤਮਾ ਤੋਂ ਡਰ ਕੇ ਰਿਹਾ ਕਰੋ, ਪਤਾ ਨਹੀਂ ਕਦੋਂ ਦਿਨ ਫਿਰਨ ਲੱਗੇ ਨੇ। ਸੋ ਉਹਦਾ ਹੀ ਅਸੀਂ ਗਾਣਾ ਸੁਣਦੇ ਹਾਂ, ਸੁਣੋ ਤੁਸੀਂ।
चाहती हूँ कि मेरी आजी पहचान है घर याद रही
तुम्ही हो माता पिता तुम्ही हो तुम्ही हो बंधु शखा तुम्ही हो तुम्ही हो माता पिता तुम्ही हो तुम्ही हो बंधु शखा तुम्ही हो
तो काटो सुखी चिकना चले तोड़ के बंधन बांधे पायल हो बंधन बांधी पायल कोई को दिल की उड़ान को दिल पे चला आज फिर जीने की तमन्ना है
इसमें अपनी हार है कि जीत है
हाँ जी ये जड़ी है ना आवाज फर्स्ट टाइम जो इन्हें गाया सीगा सो उस तरह डिफरेंट डिफरेंट लता मंगेशकर दियां ने आवाज कढ़िया सी पर जे हुण तुसीं इहनूं प्रोफेशनल देखोगे पता नहीं लगता लता मंगेशकर तां बेचारी वैसे तो बजुर्ग हो गए सानूं हमेशा वी शुड बी ऑलवेज थैंकफुल टू हर पर क्योंकि मोनोपोली सीगी हुण देखो ना एक बैगर गड्डियां दे उत्ते चलण वाली अज्ज उह 2 करोड़ रुपया सलमान खान दे नाल आप शूटिंग भी कर रही है दुबई दे विच मैं अज ताजी ताजी उहदी इंटरव्यू सुन के आया ताही मेरा दिल किया भी लेबर डे है क्यों ना सी किया जाए सो लेबर डे दे उत्ते सानू गल्लां कुछ याद रहनियां चाहीदियां एक मैनू गाना बड़ा याद सीगा गरीबों की सुनो वो तुम्हारी सुनेगा तुम एक पैसा दोगे वो 10 लाख देगा
हजार दीन दुखी को ठुकराया तो सब कुछ है बेकार गरीबों की सुनो वो तुम्हारी सुनेगा गरीबों की सुनो वो तुम्हारी सुनेगा तुम एक पैसा दोगे वो 10 लाख देगा
गरीबों की सुनो वो तुम्हारी सुनेगा गरीबों की सुनो वो तुम्हारी सुनेगा तुम एक पैसा दोगे वो 10 लाख देगा गरीबों की सुनो वो तुम्हारी सुनेगा गरीबों की सुनो भूख लगे तो ये बच्चे आंसू पी कर रह जाते हैं हाय गरीबों की मजबूरी क्या क्या ये सह जाते हैं भूख लगे तो ये बच्चे आंसू पी कर रह जाते हैं हाय गरीबों की मजबूरी क्या क्या ये सह जाते हैं ये बचपन के दिन है घड़ी खेलने की ये बचपन के दिन है घड़ी खेलने की
उम्री नहीं ऐसे दुख झेलने की
तरस खाओ इन पे ए औलाद वालो उठा लो इन्हें भी गले से लगा लो मुरझाए ना फूल कहीं ये आंधी और बरसात में
गरीबों की सुनो वो तुम्हारी सुनो
हाँ जी सो अज लेबर डे है लॉन्ग वीकेंड है मेरा भी टाइम समाप्ति दे वाला है सानू कोशिश करनी चाहिए है कि अपना नखरे नुखरे जे छड़ दियो ये जिंदगी बड़ी थोड़ी है थोड़ा जा एनालाइज करो कुछ हाथ देन लई रखो लुटदे तो असीं इह नहीं है बहुत ਹਾਂਜੀ ਅੱਜਕੱਲ ਕੀ ਹੈ ਜਿੰਨੇ ਵੀ ਸੰਤ ਮਾਬੇ ਨੇ ਉਹ ਕੀ ਹੈ ਲੋਕ ਤਾਂ ਕਹਿੰਦੇ ਸੀ ਨਾ ਲੋਕਾਂ ਨੂੰ ਤਾਂ ਕਹਿੰਦੇ ਤੁਸੀਂ ਹੱਕਾ ਲਾਲ ਦੀ ਕਮਾਈ ਖਾਓ ਆਪ ਗਰੀਬ ਬੰਦਿਆਂ ਦੀ ਗਰੀਬ ਬੰਦਿਆਂ ਤੋਂ ਲੈ ਲੈ ਕੇ ਗਰੀਬ ਚਾਰ ਆਪਦੇ ਘਰੇ ਰੋਟੀ ਨਾ ਪੱਕਦੀ ਹੋਵੇ ਸੰਤ ਬਾਬਿਆਂ ਦੇ ਜਾ ਕੇ ਗੋਡੇ ਹੱਥ ਵੀ ਟੇਕਦਾ 5-10 ਰੁਪਈਏ ਵੀ ਚੜਾਉਂਦਾ ਅਤੇ ਉਹ ਪੈਸੇ ਇਕੱਠੇ ਕਰ ਕਰਕੇ ਆਪਣੀ ਔਲਾਦ ਦਾ ਫਾਇਦਾ ਕਰਦੇ ਨੇ ਬਾਹਰ ਭੇਜ ਕੇ ਦੋ ਦੋ ਪਾਸੇ ਸਿਟੀਜ਼ਨਸ਼ਿਪ ਲਈਆਂ ਵੀਆਂ ਨੇ ਵੱਡੀਆਂ ਵੱਡੀਆਂ ਕਾਰਾਂ ਰੱਖੀਆਂ ਵੀਆਂ ਨੇ ਜਹਾਜ਼ ਰੱਖੇ ਨੇ ਗਰੀਬ ਬੰਦੇ ਨੂੰ ਕੌਣ ਪੁੱਛਦਾ ਉਹ ਵਿਚਾਰਾ ਪੂੰਜੇ ਬੈਠਾ ਜੇ ਕੋਈ ਐਮ ਪੀ ਆ ਜੇ ਮਿਨਿਸਟਰ ਆ ਜੇ ਉਹਦੇ ਲਈ ਟਾਈਮ ਹੀ ਟਾਈਮ ਹੈ ਹਾਂਜੀ ਸੋ ਡਰਾਮੇ ਕਰਦੇ ਨੇ ਸੋ ਉਹਨਾਂ ਨੂੰ ਰੱਬ ਤੋਂ ਡਰਨਾ ਚਾਹੀਦਾ ਰੱਬ ਦੀ ਲਾਠੀ ਬੜੀ ਲੰਬੀ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਮੈਂ ਕਿਸੇ ਨੂੰ ਪਿੰਨ ਪਾਉਣ ਨਹੀਂ ਕਹਿੰਦਾ ਸਾਡੇ ਤਾਂ ਇੰਡੀਆ 'ਚ ਇੱਟ ਚੱਕੋ ਦੇ ਪੱਥਰ ਨੇ ਸੰਤੀ ਸੰਤ ਨਿਕਲਦੇ ਨੇ ਉਹ ਸਭ ਪਖੰਡੀ ਨੇ ਕੋਈ ਥਾਂ ਬਿਰਲਾ ਹੋਊਗਾ ਔਰ ਹਰੇਕ ਨੂੰ ਸਾਨੂੰ ਭੁਲੇਖਾ ਰਹਿੰਦਾ ਵੀ ਸਾਡਾ ਆਪ ਬਿਰਲਾ ਹੈ ਬਾਕੀ ਦਾ ਸਭ ਠੱਗ ਹੀ ਹੈ ਸੋ ਠੱਗਾਂ ਦੇ ਵਿੱਚ ਜਿਹੜਾ ਹੁੰਦਾ ਨਾ ਉਹਦੇ ਕਹਿਣੀ ਅਤੇ ਕਰਨੀ 'ਚ ਆ ਉਹਦੇ ਜਵਾਬ ਦੇਣ 'ਚ ਗੱਲ ਹੁੰਦੀ ਹੈ ਮਿਠਾਸ ਹੁੰਦੀ ਹੈ ਤੁਹਾਡੇ ਅੰਦਰੋਂ ਅਟਰੈਕਸ਼ਨ ਉਹ ਪਤਾ ਲੱਗ ਜਾਂਦਾ ਵੀ ਇਹ ਬੰਦੇ ਦੇ ਪੱਲੇ ਕੁਛ ਹੈਗਾ ਪਰ ਸਾਨੂੰ ਆਪਣੀਆਂ ਅੱਖਾਂ ਖੋਲ੍ਹਣ ਦੀ ਲੋੜ ਹੈ ਸੋ ਪ੍ਰੋਗਰਾਮ ਸਮਾਪਤੀ ਦੀ ਵੱਲ ਹੈ ਸੋ ਇਹ ਬੀ ਐਨ ਸੀ ਮੈਡੀਕਲ ਸੈਂਟਰ ਦੇ ਤਾਬਨ ਦੇ ਨਾਲ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੈ ਦੋ ਰੋਡਸ ਨੇ ਬ੍ਰੈਮਲੀ ਅਤੇ ਕੰਟਰੀ ਸਾਈਡ ਉਹਦੀ ਨੁੱਕਰ ਦੇ ਉੱਪਰ ਇਹ ਸਾਡਾ ਮੈਡੀਕਲ ਸੈਂਟਰ ਹੈ ਉਹਦੇ ਖਾਸੀਅਤ ਹੈ ਉੱਥੇ ਗੈਸ ਸਟੇਸ਼ਨ ਵੀ ਹੈ ਗੈਸ ਸਟੇਸ਼ਨ ਹੈ ਬ੍ਰੈਮਲੀ ਅਤੇ ਇੰਟਰ ਕੰਟਰੀ ਸਾਈਡ ਦੇ ਕਾਰਨਰ ਦੇ ਉੱਤੇ ਉੱਥੇ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਫਿਜੀਓਥੈਰੇਪੀ ਫਾਰਮੇਸੀ ਆਪਟੀਕਲ ਕੌਂਸਲਿੰਗ ਅਰਜੈਂਟ ਕੇਅਰ ਵਾਕ ਇਨ ਕਲੀਨਿੰਗ ਫੈਮਿਲੀ ਪ੍ਰੈਕਟਿਸ ਬਲੱਡ ਲੈਬ ਈਵਨ ਦੈਟ ਸਾਡੀ ਕੋਈ ਸਕਿਨ ਦੀ ਕੋਈ ਪ੍ਰੋਬਲਮ ਆ ਗਈ ਨਾ ਚਮੜੀ ਦੀ ਤੁਸੀਂ ਜੇ ਸਪੈਸ਼ਲਿਸਟ ਕੋਲ ਜਾਂਦੇ ਹੋ ਪੰਜ ਪੰਜ ਛੇ ਛੇ ਮਹੀਨੇ ਨਹੀਂ ਮਿਲਦੇ ਸਾਡੇ ਕੋਲ ਡਰਮਟੋਲੋਜਿਸਟ ਜਿਹੜੇ ਨੇ ਸਕਿਨ ਸਪੈਸ਼ਲਿਸਟ ਵੀ ਉੱਥੇ ਆਉਂਦੇ ਨੇ ਅਤੇ ਤੁਸੀਂ ਉੱਥੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ ਕਿਤੇ ਹੁਣ 6-6 ਮਹੀਨੇ ਵੇਟ ਕਰਨ ਦੀ ਲੋੜ ਨਹੀਂ ਬੜੇ ਵਧੀਆ ਡਾਕਟਰ ਨਾਲੇ ਤੁਹਾਨੂੰ ਮਜ਼ਾਕ ਕਰਿਆ ਕਰਨਗੇ ਨਾਲੇ ਤੁਹਾਡੀ ਸਕਿਨ ਦਾ ਇਲਾਜ ਕਰਿਆ ਕਰਨਗੇ ਸੋ ਤੁਸੀਂ ਸਕਿਨ ਸਪੈਸ਼ਲਿਸਟ ਵੀ ਸਾਡੇ ਕੋਲ ਬੀ ਐਨ ਸੀ ਮੈਡੀਕਲ ਸੈਂਟਰ ਦੇ ਵਿੱਚ ਆ ਗਏ ਉਹਦੇ ਤਾਬਨ ਦੇ ਨਾਲ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਸੋ ਜਾਂਦੇ ਜਾਂਦੇ ਸੀ ਕਿਉਂਕਿ ਲੇਬਰ ਡੇ ਹੈ ਮੇਰੀ ਇਹ ਤਮੰਨਾ ਸੀ ਮੈਂ 3 ਗਾਣੇ ਮਿਹਨਤ ਕਰਕੇ ਕੱਢ ਕੇ ਲਿਆ ਸੀ ਵੀ ਲਾਸਟ ਗਾਣਾ ਵੀ ਤੁਸੀਂ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਸੁਣੋ
ਤੂੰ ਪਿਆਰ ਕਾ ਸਾਗਰ ਹੈ ਤੂੰ ਪਿਆਰ ਕਾ ਸਾਗਰ ਹੈ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਲੌਟਾ ਜੋ ਦੀਆ ਤੂਨੇ ਲੌਟਾ ਜੋ ਦੀਆ ਤੂਨੇ ਚਲੇ ਜਾਏਂਗੇ ਜਹਾਂ ਸੇ ਹਮ ਚਲੇ ਜਾਏਂਗੇ ਜਹਾਂ ਸੇ ਹਮ
ਪਿਆਰੇ ਸਰੋਤਿਓ ਟਾਈਮ ਇਜਾਜ਼ਤ ਨਹੀਂ ਦਿੰਦਾ ਕਹਿਣ ਨੂੰ ਤਾਂ ਬਹੁਤ ਕੁਛ ਕਹੀ ਜਾਈਦਾ ਪਰ ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਸੱਚੇ ਦਿਲੋਂ ਮੈਂ ਮਾਫ਼ੀ ਮੰਗਦਾ ਕੋਈ ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰਦਾ ਮੈਂ ਤਾਂ ਆਪਣੇ ਆਪ ਨੂੰ ਉਪਦੇਸ਼ ਦਿੰਦਾ ਵੀ ਥੋੜ੍ਹੇ ਮੋਟੇ 4-5 ਦਿਨ ਜਾਂ 1-2 ਸਾਲ ਦੀ ਜ਼ਿੰਦਗੀ ਪਰ ਉਹਨੂੰ ਪਤਾ ਸੋ ਚੰਗੇ ਪਾਸੇ ਲੱਗੀਏ ਸੋ ਨੈਕਸਟ ਵੀਕ ਆਪਾਂ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੇ ਉਹਨੇ ਚਾਹਿਆ ਤਾਂ ਸੋ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਅਤੇ ਸਲਾਮ ਅਲੈਕੁਮ ਥੈਂਕ ਯੂ ਵੈਰੀ ਮੱਚ
ਮਲ ਆਖ ਹੈ ਧੁੰਦਲੀ ਜਾਣਾ ਹੈ ਸਾਗਰ ਪਾਰ ਜਾਣਾ ਹੈ ਸਾਗਰ ਪਾਰ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Canadian Sports and Recreation Marketing ला रहा है क्रिकेट के पुरजोश शायकीन के लिए पहला मेगा इवेंट ताजा फर्स्ट कैनेडियन इंटरनेशनल डे बॉल क्रिकेट चैंपियनशिप
सितंबर 14 और 15 CAA सेंट्रल ब्रैम्पटन में आ रहा है ताजा फैंटास्टिक फॉल फेस्ट
रंगारंग तफरी से भरपूर शानदार प्रोग्राम
टिकट free, parking free. Stall booking ya sponsorship ke liye rabta kijiye
416-560-8583.
चांदनी चौक चाट चटोरी गली में, आमची मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल का नरम टक्का चटोरी गली में।
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb lap lap aayegi, jab janta Tandoori Flame mein aayegi. Tandoori Flame, sab ke liye kuch na kuch.
ਅਰੇ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100